ਬਾਦਸ਼ਾਹ ਜਹਾਂਗੀਰ ਨੇ ਆਪਣਾ ਅਹਿਲਕਾਰ ਗੁਰਦੇਵ ਨੂੰ ਬੁਲਾਉਣ ਲਈ ਭੇਜਿਆ। ਛੇਵੇਂ ਪਾਤਸ਼ਾਹ ਨੇ ਜਵਾਬ ਦਿੱਤਾ ਕਿ ਅਸੀਂ ਤਾਂ ਇੱਥੇ ਬੈਠੇ ਆਨੰਦ ਵਿੱਚ ਪਰਮੇਸ਼ਰ ਦਾ ਭਜਨ ਕਰ ਰਹੇ ਹਾਂ, ਸਾਡਾ ਚਿੱਤ ਨਹੀਂ ਕਰਦਾ ਆਉਣ ਨੂੰ। ਅਹਿਲਕਾਰ ਵਾਪਸ ਪਰਤ ਆਇਆ। ਬਾਦਸ਼ਾਹ ਦੇ ਕੋਲ ਆ ਕੇ ਜਦੋਂ ਇਹ ਸਾਰੀ ਖਬਰ ਦਿੱਤੀ, ਬਾਦਸ਼ਾਹ ਨੂੰ ਫਿਕਰ ਸੀ, ਚਿੰਤਾ ਸੀ ਕਿ ਰਾਤ ਨੂੰ ਕਿਤੇ ਉਹੀ ਡਰਾਉਣੇ ਸ਼ੇਰ ਆ ਕੇ ਮੈਨੂੰ ਭੈ ਭੀਤ ਨਾ ਕਰਨ, ਕਿ ਜਿਸ ਦਿਨ ਤੋਂ ਮੈਂ ਇਹ ਸੰਕਲਪ ਕੀਤਾ ਕਿ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ ਚ ਵਾਪਸ ਸੱਦਣਾ, ਉਸ ਦਿਨ ਦਾ ਮੈਂ ਸੁਖੀ ਹਾਂ। ਕੀ ਕਰਾਂ, ਵਿਚਾਰ ਕੀਤੀ ਤੇ ਵਜ਼ੀਰ ਖਾਨ ਨੂੰ ਬੁਲਾਇਆ। ਵਜ਼ੀਰ ਖਾਨ ਨੂੰ ਆਖਿਆ, ਤੂੰ ਜਿਵੇਂ ਕਿਵੇਂ ਜਾ ਕੇ ਸਤਿਗੁਰੂ ਜੀ ਨੂੰ ਸੱਦ ਕੇ ਲਿਆ, ਤੂੰ ਗੁਰੂ ਘਰ ਦਾ ਸੇਵਕ ਵੀ ਹੈ। ਵਜ਼ੀਰ ਖਾਨ ਨੇ ਸਤਿਗੁਰਾਂ ਦੇ ਘਰ ਦੀ ਵਡਿਆਈ ਬਾਦਸ਼ਾਹ ਨੂੰ ਸੁਣਾਈ ਹੈ ਕਿ ਬਾਦਸ਼ਾਹ ਤੇਰੇ ਪਿਓ ਦਾਦੇ ਪੜਦਾਦੇ ਗੁਰੂ ਘਰ ਦੇ ਸੇਵਕ ਬਣ ਕੇ ਰਹੇ ਨੇ, ਉਹਨਾਂ ਤੇ ਵੱਡਿਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹੀ ਹੈ, ਤੂੰ ਨਿੰਦਕਾਂ ਤੇ ਚੁਗਲਖੋਰਾਂ ਦੇ ਆਖੇ ਲੱਗ ਕੇ ਗੁਰੂ ਘਰ ਨਾਲ ਵੈਰ ਕਮਾਉਣਾ ਤੇਰੇ ਲਈ ਯੋਗ ਨਹੀਂ, ਹਾਲੇ ਵੀ ਸਮਾਂ ਤੇ ਸੁਚੇਤ ਹੋ ਜਾ। ਕਹਿਣ ਲੱਗਾ, ਤੁਸੀਂ ਛੇਵੇਂ ਪਾਤਸ਼ਾਹ ਨੂੰ ਲਿਆਓ, ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ, ਉਹਨਾਂ ਦੇ ਦਰਸ਼ਨ ਕਰਾਂ। ਵਜ਼ੀਰ ਖਾਨ ਬਾਦਸ਼ਾਹ ਜਹਾਂਗੀਰ ਕੋਲੋਂ ਚੱਲ ਕੇ ਗਵਾਲੀਅਰ ਨੂੰ ਪਹੁੰਚਿਆ। ਉਧਰ ਜਿਹੜੇ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਰਾਜੇ ਸੀ, ਜਦੋਂ ਉਹਨਾਂ ਨੂੰ ਖਬਰ ਹੋਈ ਕਿ ਛੇਵੇਂ ਪਾਤਸ਼ਾਹ ਨੂੰ ਤਾਂ ਵਾਪਸ ਬਾਦਸ਼ਾਹ ਸੱਦ ਰਿਹਾ, ਬੜੇ ਰੋ ਕੇ ਕਵਿਆ ਕੇ ਤਰਲੋ ਮੱਛੀ ਹੋ ਕੇ ਗੁਰੂ ਚਰਨਾਂ ਚ ਬੇਨਤੀਆਂ ਕਰਦੇ, ਮਹਾਰਾਜ ਸਾਡਾ ਤੁਹਾਡੇ ਬਿਨਾਂ ਕੌਣ ਹੈ, ਸਾਨੂੰ ਇਸ ਕਿਲੇ ਚ ਤੁਹਾਡੇ ਬਿਨਾਂ ਕਿਹਨੇ ਬੰਧਨ ਮੁਕਤ ਕਰਨਾ, ਜੇ ਤੁਸੀਂ ਤੁਰ ਗਏ ਹੋ ਸਾਡੀ ਮੁੜ ਕਿਸੇ ਇੱਥੇ ਸਾਰ ਨਹੀਂ ਲੈਣੀ। ਜਦੋਂ ਬਾਰ ਬਾਰ ਇਹਨਾਂ ਮਿਹਨਤਾਂ ਕੀਤੀਆਂ ਤੇ ਦਇਆ ਨਿਧ ਸਵਾਮੀ ਦਇਆ ਦੇ ਘਰ ਵਿੱਚ ਆ ਕੇ ਕਹਿੰਦੇ ਜਾਵਾਂਗੇ ਤਾਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ, ਨਹੀਂ ਤਾਂ ਅਸੀਂ ਵੀ ਤੁਹਾਡੇ ਨਾਲ ਹੀ ਇੱਥੇ ਨਿਵਾਸ ਰੱਖਾਂਗੇ। ਸੁਣ ਕੇ ਰਾਜਿਆਂ ਦੇ ਮਨ ਚ ਧੀਰਜ ਵੱਜ ਗਿਆ। ਇੱਧਰ ਬਾਦਸ਼ਾਹ ਜਹਾਂਗੀਰ ਦੇ ਪਾਸ ਹਿੰਦੁਸਤਾਨ ਦੇ ਇਸਲਾਮ ਧਰਮ ਦੇ ਮਹਾਨ ਪੀਰ ਸਾਈ ਮੀਆਂ ਮੀਰ ਜੀ, ਜਿਹੜੇ ਗੁਰੂ ਘਰ ਦੇ ਵੀ ਸ਼ਰਧਾਲੂ ਨੇ, ਉਹ ਬਾਦਸ਼ਾਹ ਦੇ ਪਾਸ ਪਹੁੰਚੇ ਹਨ। ਗੱਲਬਾਤ ਚੱਲ ਰਹੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਵਜ਼ੀਰ ਖਾਂ ਚੜ ਗਿਓ ਬਹੁਤ ਬਰਕ ਕੋ ਪੀਰ,
ਕਹਿੰਦੇ ਵਜ਼ੀਰ ਖਾਨ ਤਾਂ ਚਲਾ ਗਿਆ ਗਵਾਲੀਅਰ ਨੂੰ, ਜਦੋਂ ਦਿੱਲੀਓ ਬਾਦਸ਼ਾਹ ਦੇ ਤੋਰਿਆ ਤਾਂ ਵਜ਼ੀਰ ਖਾਨ ਨੇ ਬੜੀ ਕਾਹਲੀ ਨਾਲ ਘੋੜੇ ਤੇ ਸਵਾਰ ਖੋਇਆ ਤੇ ਛੇਤੀ ਨਾਲ ਆਪਣੇ ਕੁਝ ਅਹਿਲਕਾਰ ਲੈ ਕੇ ਇਹ ਗਵਾਲੀਅਰ ਨੂੰ ਰੁਖਸਤ ਹੋ ਗਿਆ। ਉਸੇ ਸਮੇਂ ਬਹੁਤ ਲੰਮੀ ਆਯੂ ਦੇ ਦੀਰਘ ਆਯੂ ਦੇ ਇੱਕ ਮਹਾਂਪੁਰਖ ਪੀਰ ਸਨ,
ਆਇਓ ਪੁਰ ਕੇ ਨਿਕਟ ਸੁਣ ਗਇਓ ਸ਼ਾਉ ਤਿਸ ਤੀਰ,
ਦਿੱਲੀ ਨਗਰ ਦੇ ਵਿੱਚ ਦਿੱਲੀ ਸ਼ਹਿਰ ਵਿੱਚ ਆਏ। ਇਸ ਬਜ਼ੁਰਗ ਮਹਾਂਪੁਰਖ ਪੀਰ ਦਾ ਨਾਮ ਸੀ ਸਾਈ ਮੀਆਂ ਮੀਰ ਜੀ। ਇਸਲਾਮ ਧਰਮ ਵਿੱਚ ਇਹਨਾਂ ਦਾ ਬਹੁਤ ਅਦਬ ਸਨਮਾਨ ਤੇ ਸਤਿਕਾਰ ਸੀ ਸਾਈ ਮੀਆਂ ਮੀਰ ਜੀ ਦਾ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਸਾਈ ਮੀਆਂ ਮੀਰ ਜੀ ਦਾ ਬਹੁਤ ਸਨੇਹ ਰਿਹਾ। ਜਿਹੜੇ ਦਿਨੇ ਪੰਜਵੇਂ ਪਾਤਸ਼ਾਹ ਜੀ ਗੁਰੂ ਬਣਨ ਤੋਂ ਪਹਿਲਾਂ ਆਪਣੇ ਤਾਏ ਦੇ ਪੁੱਤਰ ਦੀ ਸ਼ਾਦੀ ਤੇ ਲਾਹੌਰ ਸ਼ਹਿਰ ਆਏ ਸਨ, ਉਹਨਾਂ ਦਿਨਾਂ ਵਿੱਚ ਸਾਈ ਮੀਆਂ ਮੀਰ ਜੀ ਦਾ ਗੁਰਦੇਵ ਨਾਲ ਮੇਲ ਹੋਇਆ ਸੀ, ਸਤਿਗੁਰਾਂ ਨਾਲ ਮਿੱਤਰਤਾ ਹੀ ਪਈ ਸੀ। ਤੋ ਗੁਰਦੇਵ ਦਾ ਸ਼ਰਧਾਲੂ ਸੀ ਸਾਈ ਮੀਆਂ ਮੀਰ, इस्लाम धर्म विच इन्हां दा बहुत अदब सत्कार सी। ਇਹ ਦਿੱਲੀ ਚੱਲ ਕੇ ਆਏ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਕਿ ਸਾਈਂ ਮੀਆਂ ਮੀਰ ਜੀ ਦਿੱਲੀ ਸ਼ਹਿਰ ਚ ਆਏ ਨੇ ਉਹਨਾਂ ਦੇ ਦਰਸ਼ਨ ਕਰਨ ਦੀ ਇੱਛਾ ਰੱਖ ਕੇ ਜਹਾਂਗੀਰ ਬਾਦਸ਼ਾਹ ਸਾਈਂ ਮੀਆਂ ਮੀਰ ਜੀ ਦੇ ਪਾਸ ਗਿਆ
ਚੋ ਪਾਈ ਮਹਾਬ੍ਰਿਧ ਜਰਜਰੀ ਸਰੀਰ
ਸਾਈਂ ਮੀਆਂ ਮੀਰ ਜੀ ਬਹੁਤ ਬਿਰਧ ਅਵਸਥਾ ਚ ਸਨ ਸਰੀਰ ਉਹਨਾਂ ਦਾ ਬਿਰਧ ਅਵਸਥਾ ਵਿੱਚ ਜਰਜਰੀ ਹੋ ਚੁੱਕਾ ਸੀ ਬੁਢੇਪੇ ਦਾ ਜਿਹੜਾ ਰੋਗ ਹੈ ਨਾ ਇਹ ਹਰ ਇੱਕ ਦੇ ਤਨ ਤੇ ਆਉਣਾ ਹੀ ਆਉਣਾ ਹੈ ਇਹ ਰੋਗ ਕਿਹਾ ਗੁਰਬਾਣੀ ਚ ਪਰ ਉਦੋਂ ਇਹ ਰੋਗ ਰੂਪ ਹੋ ਕੇ ਵਿਆਪਦਾ ਜਦੋਂ ਪਰਮੇਸ਼ਰ ਦੇ ਭਜਨ ਤੋਂ ਬੰਦਾ ਖਾਲੀ ਤੇ ਸੱਖਣਾ ਹੁੰਦਾ ਜੇ ਉਹਦੇ ਭਜਨ ਦੇ ਰੰਗ ਵਿੱਚ ਰੰਗਿਆ ਹੋਵੇ ਤੇ ਫਿਰ ਇਹ ਬਜ਼ੁਰਗੀ ਹੁੰਦੀ ਤੋ ਸਾਈਂ ਮੀਆਂ ਮੀਰ ਜੀ ਬਿਰਧ ਅਵਸਥਾ ਚ ਸਨ ਤਨ ਬਹੁਤ ਜੀਰਣ ਤੇ ਪੁਰਾਣਾ ਹੋ ਚੁੱਕਾ ਸੀ ਤੋ ਜਰਜਰੀ ਅਵਸਥਾ ਦੇ ਵਿੱਚ ਸਾਈਂ ਮੀਆਂ ਮੀਰ ਜੀ ਸਨ
ਅੰਤਰ ਬ੍ਰਿਤੀ ਰਹਿਤ ਤਰ ਤੀਰ
ਸਰੀਰ ਬਿਰਧ ਹੈ ਉਮਰ ਬਹੁਤ ਵਡੇਰੀ ਸੀ ਬਿਰਤੀ ਅੰਤਰਮੁਖੀ ਰਹਿੰਦੀ ਹੈ ਸਾਈਂ ਜੀ ਦੀ ਇਹ ਅਵਸਥਾ ਜਦੋਂ ਬੁਢੇਪੇ ਦੀ ਬਿਰਧ ਅਵਸਥਾ ਵੱਲ ਜਿਵੇਂ ਜਿਵੇਂ ਕੋਈ ਸਾਧਕ ਵਧਦਾ ਨਾ ਉਹਦੀ ਬਿਰਤੀ ਬਾਹਰ ਵੱਲੋਂ ਬਿਲਕੁਲ ਉਪਰਾਮ ਹੋਣੀ ਸ਼ੁਰੂ ਹੋ ਜਾਂਦੀ ਉਹਨੇ ਬਹੁਤ ਰੰਗ ਵੇਖ ਲਏ ਹੁੰਦੇ ਦੁਨੀਆਂ ਦੇ ਮਨ ਚ ਵੈਰਾਗ ਦੀ ਦਸ਼ਾ ਉਦਾਸੀ ਜਿਹੜੀ ਹੈ ਨਾ ਉਹ ਬਜ਼ੁਰਗੀ ਵਿੱਚ ਬਦੋ ਬਦੀ ਆ ਜਾਂਦੀ ਮਨ ਚ ਉਦਾਸੀਨ ਬਿਰਤੀ ਇੱਕ ਤਾਂ ਹੁੰਦੀ ਉਦਾਸੀ ਨਮੋਸ਼ੀ ਵੀ ਹੁਣ ਤਾਂ ਮੈਂ ਮਾਰੀ ਜਾਣਾ ਇੱਕੋ ਬਿਰਤੀ ਹੁੰਦੀ ਇੱਕ ਹੁੰਦੀ ਵੀ ਹੁਣ ਇਹ ਸੰਸਾਰ ਬਹੁਤ ਵੇਖ ਲਿਆ ਆਪਣੇ ਇਸ ਜੀਵਨ ਨੂੰ ਸਵਾਰਨ ਵਾਸਤੇ ਮੈਂ ਪਰਮੇਸ਼ਰ ਦੇ ਭਜਨ ਚ ਤਤਪਰ ਹੋ ਜਾ ਬਹੁਤ ਰੰਗ ਵੇਖ ਲੇ ਦੁਨੀਆ ਹਾਲੇ ਸਮਾਂ ਹੈ ਮੇਰੇ ਪਾਸ ਤੇ ਮੈਂ ਰੱਬ ਰੱਬ ਕਰ ਲਵਾਂ ਤੋ ਸਾਈਂ ਮੀਆਂ ਮੀਰ ਜੀ ਦੀ ਬਿਰਤੀ ਅੰਤਰਮੁਖੀ ਹੈ ਔਰ ਆਪਣੀ ਬਿਰਤੀ ਨੂੰ ਅੰਤਰਮੁਖੀ ਕਰਕੇ ਆਪਣੇ ਸਵੈ ਆਤਮ ਚਿੰਤਨ ਦੇ ਵਿੱਚ ਸਾਈਂ ਮੀਆਂ ਮੀਰ ਜੀ ਜੁੜੇ ਰਹਿੰਦੇ ਹਨ ਜਦੋਂ ਅਸੀਂ ਅਰਦਾਸ ਕਰਦੇ ਹਾਂ ਗੁਰੂ ਚਰਨਾਂ ਚ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤਾਂ ਸ਼ਹੀਦਾਂ ਦੇ ਨਾਲ ਨਾਲ ਇੱਕ ਸ਼ਬਦ ਅਰਦਾਸ ਵਿੱਚ ਸਾਡੇ ਬਜ਼ੁਰਗਾਂ ਨੇ ਜੋੜਿਆ ਮੁਰੀਦਾਂ ਤੇ ਨਾ ਸ਼ਹੀਦਾਂ ਮੁਰੀਦਾਂ ਹਠੀਆਂ ਜਪੀਆਂ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿ ਜਦੋਂ ਮੁਰੀਦ ਕਹਿੰਦੇ ਆ ਨਾ ਤੇ ਮੁਰੀਦਾਂ ਵਿੱਚ ਇਹ ਮਹਾਂਪੁਰਖ ਵੀ ਆਉਂਦੇ ਸਾਈਂ ਮੀਆਂ ਮੀਰ ਜੀ ਇਹ ਗੁਰੂ ਘਰ ਦੇ ਮੁਸਲਮਾਨ ਮੁਰੀਦ ਨੇ ਆਪਾਂ ਸਿੱਖ ਕਹਿ ਦਿੰਦੇ ਹਾਂ ਇਹ ਮੁਰੀਦ ਕਹਿੰਦੇ ਇਹ ਮੁਰੀਦ ਨੇ ਸਾਈਂ ਮੀਆਂ ਮੀਰ ਜੀ ਮੁਰੀਦ ਨੇ ਪੀਰ ਬੁੱਢਣ ਸ਼ਾਹ ਜੀ ਕੀਰਤਪੁਰ ਸਾਹਿਬ ਦੇ ਲਾਗੇ ਮਹਾਰਾਜ ਜੀ ਦੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਦਦਾਰੇ ਕੀਤੇ ਨਾ ਪੀਰ ਬੁੱਢਣ ਸ਼ਾਹ ਜੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਦਦਾਰ ਕੀਤੇ ਬੜੀ ਲੰਮੀ ਆਯੂ ਦੇ ਮਹਾਂਪੁਰਖ ਹੋਏ ਇਹ ਮੁਰੀਦ ਨੇ ਗੁਰੂ ਨਾਨਕ ਸਾਹਿਬ ਦੇ ਘਰ ਭਾਈ ਗਨੀ ਖਾਂ ਜੀ ਨਬੀ ਖਾਂ ਜੀ ਸੈਯਦ ਭੀਖਣ ਸ਼ਾਹ ਜੀ ਪੀਰ ਬੁੱਧੂ ਸ਼ਾਹ ਜੀ ਵੇਖੋ ਕਿੱਡੇ ਵੱਡੇ ਮੁਰੀਦ ਆਪ ਵੀ ਸ਼ਹੀਦ ਹੋ ਗਏ ਗੁਰੂ ਘਰ ਵਾਸਤੇ ਪੁੱਤਰ ਵੀ ਸ਼ਹੀਦ ਹੋਏ ਭਗਾਣੀ ਦੇ ਜੰਗ ਚ ਇਹ ਮੁਰੀਦ ਨੇ ਸਤਿਗੁਰਾਂ ਦੇ ਘਰ ਦੇ ਤੋ ਸਾਈਂ ਮੀਆਂ ਮੀਰ ਜੀ ਦੀ ਬਿਰਤੀ ਅੰਤਰਮੁਖੀ ਅੰਤਰ ਬਿਰਤੀ ਰਹਿਤ ਧਰ ਧੀਰ ਅੰਤਰਮੁਖੀ ਬਿਰਤੀ ਆ ਤੇ ਬੜੇ ਵੱਡੇ ਧੀਰਜ ਦੇ ਸਹਿਤ ਸਾਈਂ ਮੀਆਂ ਮੀਰ ਜੀ ਰਹਿੰਦੇ ਹਨ
ਯੁਗ ਪੋਹਨ ਕੇ ਰੋਮ ਵਿਸਾਲਾ
ਉਮਰ ਲਮੇਰੀ ਹੈ ਤੋ ਬਿਰਧ ਅਵਸਥਾ ਕਰਕੇ ਜਿਹੜੀਆਂ ਅੱਖਾਂ ਦੇ ਉੱਤੇ ਪ੍ਰਵੱਟੇ ਹੁੰਦੇ ਆ ਨਾ ਬਹੁਤ ਲੰਮੇ ਨੇ ਸਫੇਦ ਰੰਗ ਦੇ ਨੇ ਉਹਦੇ ਨਾਲ ਉੱਤੋਂ ਅੱਖਾਂ ਵੀ ਕੱਜੀਆਂ ਰਹਿੰਦੀਆਂ ਅਕਸਰ ਬਜ਼ੁਰਗੀ ਵਿੱਚ ਭੌਹਾਂ ਜਿਹੜੀਆਂ ਨੇ ਕਈ ਵਾਰੀ ਜਾਂ ਤਾਂ ਬਿਲਕੁਲ ਹੀ ਝੜ ਜਾਂਦੀਆਂ ਨੇ ਜਾਂ ਬਹੁਤ ਵੱਡੀਆਂ ਹੋ ਜਾਂਦੀਆਂ ਜਿਵੇਂ ਜਿਵੇਂ ਉਮਰ ਵਡੇਰੀ ਹੁੰਦੀ ਤੋ ਭੌਹਾਂ ਜਿਹੜੀਆਂ ਸਨ ਸਾਈਂ ਮੀਆਂ ਮੀਰ ਜੀ ਦੇ ਪ੍ਰਵੱਟੇ ਜਿਹੜੇ ਸਨ ਅੱਖਾਂ ਦੇ ਉੱਪਰਲੇ ਉਹ ਬਹੁਤ ਵੱਡੇ ਨੇ ਔਰ ਦੋਵੇਂ ਅੱਖਾਂ ਨੂੰ ਉਹਨਾਂ ਨੇ ਟੱਕਿਆ ਹੋਇਆ
ਭਈ ਸੁਪੈਦ ਚੁੱਕੀ ਚੱਪ ਚਾਲਾ
ਸਫੇਦ ਰੰਗ ਦੇ ਨੇ ਪ੍ਰਵੱਟਿਆਂ ਦੇ ਜਿਹੜੇ ਵਾਲ ਨੇ ਉਹ ਚਿੱਟੇ ਰੰਗ ਦੇ ਨੇ ਝੁਕੇ ਹਨ ਚਿਮਣੀਆਂ ਤੱਕ ਅੱਖਾਂ ਦੀਆਂ ਜਿਹੜੀਆਂ ਚਿਮਣੀਆਂ ਨੇ ਉੱਥੇ ਤੱਕ ਉਹ ਜਿਹੜੇ ਪ੍ਰਵੱਟੇ ਨੇ ਉਹ ਝੁਕੇ ਹੋਏ ਹਨ
ਮੁਦਰਿਤ ਲੋਚਨ ਉਪਰ ਛਾਈ
ਔਰ ਨੇਤਰ ਮੁਦਰਤ ਨੇ ਅੱਖਾਂ ਸਾਈਂ ਮੀਆਂ ਮੀਰ ਜੀ ਬੰਦ ਕਰਕੇ ਬੈਠੇ ਸਾਧਨਾ ਚ ਬੈਠੇ ਸਨ ਤੇ ਪੌਹਾਂ ਉੱਪਰ ਨੂੰ ਨਹੀਂ ਪਤਾ ਲੱਗਦਾ ਵੀ ਅੱਖਾਂ ਖੁੱਲੀਆਂ ਨੇ ਵਿੱਚ ਕੇ ਬੰਦ ਨੇ, ਪੌਹਾਂ ਇੰਨੀਆਂ ਲੰਮੀਆਂ ਨੇ। ਤੇ ਨੇਤਰ ਜਿਹੜੇ ਸਨ ਸਾਈ ਮੀਆਂ ਮੀਰ ਜੀ ਦੇ, ਉਹ ਮੁਦਰਤ ਦਸ਼ਾ ਵਿੱਚ ਸਨ।
ਬੋਲੀ ਕਬੋ ਬਹੁਤ ਬੁਲਾਈ,
ਬਹੁਤ ਨਹੀਂ ਬੋਲਦੇ। ਜਦੋਂ ਕੋਈ ਬਹੁਤਾ ਬੁਲਾਵੇ ਹੱਥ ਜੋੜ ਕੇ ਬੇਨਤੀ ਕਰਕੇ, ਸਾਈ ਜੀ ਸਾਨੂੰ ਇਸ ਗੱਲ ਦਾ ਜਵਾਬ ਦਿਓ, ਕੋਈ ਜਗਿਆਸਾ ਨਾਲ ਕੋਈ ਬਹੁਤਾ ਹੀ ਸਵਾਲ ਕਰੇ, ਬਹੁਤਾ ਬੁਲਾਣ ਕਰਕੇ ਵੀ ਬਹੁਤ ਥੋੜਾ ਬੋਲਦੇ ਸਾਈ ਮੀਆਂ ਮੀਰ ਜੀ, ਕਿਉਂਕਿ ਬੋਲਣ ਵਿੱਚ ਬਹੁਤ ਕੁਝ ਚਲਾ ਜਾਂਦਾ ਬੋਲਦਿਆਂ ਬੋਲਦਿਆਂ ਵੀ। ਕਈ ਵਾਰੀ ਅਣਅਧਿਕਾਰੀ ਬੰਦਾ ਬੈਠਾ ਹੋਵੇ, ਉਹਦੇ ਕੋਲ ਕੋਈ ਬੋਲ ਕੇ ਆਪਣੇ ਅੰਦਰ ਦੀ ਗੱਲ ਦੱਸੇ, ਉਹਨੇ ਮਜ਼ਾਕ ਹੀ ਉਡਾਉਣਾ, ਉਹਦੇ ਵਾਸਤੇ ਤਾਂ ਮਖੌਲ ਹੀ ਹੋਵੇਗਾ। ਕੋਈ ਸਾਧਕ ਹੋਵੇਗਾ ਤੇ ਉਹਦੇ ਤੋਂ ਲਾਹਾ ਲੈ ਲਏ। ਤੋ ਬਹੁਤ ਘੱਟ ਬੋਲਦੇ ਸਾਈ ਮੀਆਂ ਮੀਰ ਜੀ।
ਜੋਰ ਜੋਗ ਕੇ ਬੈਸ ਵਿਸਾਲ,
ਸੂਖਸ਼ਮ ਯੋਗ ਦੀ ਸਾਧਨਾ ਕਰਦੇ ਸੀ ਸਾਈ ਜੀ, ਇਸ ਕਰਕੇ ਉਮਰ ਬਹੁਤ ਲੰਮੇਰੀ ਸੀ ਸਾਈ ਮੀਆਂ ਮੀਰ ਜੀ ਦੀ, ਬਹੁਤ ਦੀਰਘ ਆਯੂ ਵਾਲੇ ਸਨ।
ਰਾਖੇ ਨਿਜ ਸਰੀਰ ਚਿਰਕਾਲ,
ਔਰ ਆਪਣਾ ਸਰੀਰ ਯੋਗ ਦੇ ਬਲ ਦੁਆਰਾ ਬੜੇ ਲੰਮੇ ਸਮੇਂ ਤੱਕ ਸਾਈ ਮੀਆਂ ਮੀਰ ਜੀ ਨੇ ਰੱਖਿਆ।
ਵੈਰ ਜਗਤ ਤੇ ਬਿਤੀ ਉਠਾਈ,
ਬਾਹਰੋਂ ਸੰਸਾਰ ਵੱਲੋਂ ਜਿਹੜੀ ਆਪਣੀ ਬਿਰਤੀ ਹੈ ਉਹ ਸਾਈ ਮੀਆਂ ਮੀਰ ਜੀ ਨੇ ਉਪਰਾਮ ਕੀਤੀ ਹੋਈ ਹੈ। ਸੰਸਾਰ ਵੱਲੋਂ ਆਪਣੀ ਬਿਰਤੀ ਨੂੰ ਉਪਰਾਮ ਕਰਕੇ ਨਿਜ ਆਤਮ ਸਰੂਪ ਚ ਟਿਕਾਇਆ ਹੋਇਆ।
ਲੀਤੀ ਆਨੰਦ ਰਸ ਰਿਦੇ ਟਿਕਾਈ,
ਔਰ ਆਪਣੇ ਨਿਜ ਆਨੰਦ ਰਸ ਨੂੰ ਲੈਂਦੇ ਨੇ, ਉੱਥੇ ਹੀ ਆਪਣੀ ਸੁਰਤ ਨੂੰ ਟਿਕਾ ਕੇ ਰੱਖਦੇ, ਆਨੰਦ ਰਸ ਦੀ ਸੁਰਤ ਵਿੱਚ ਟਿਕੇ ਰਹਿੰਦੇ ਹਨ।
ਜੀਤਕ ਸ਼ਾਹ ਭਈ ਤਿੰਨੇ ਆਗੇ,
ਜਹਾਂਗੀਰ ਬਾਦਸ਼ਾਹ ਤੋਂ ਪਹਿਲਾਂ ਜਿਹੜੇ ਬਾਦਸ਼ਾਹ ਸੀ, ਚਾਹੇ ਉਹ ਅਕਬਰ ਹੈ ਹਮਾਇਉਂ ਹੈ,
ਰਾਖ ਅਦਬ ਪਦ ਪੰਕਜ ਲਾਗੇ,
ਉਹ ਵੀ ਸਾਈ ਮੀਆਂ ਮੀਰ ਜੀ ਦਾ ਬੜਾ ਅਦਬ ਰੱਖਦੇ ਸੀ। ਜਿੰਨੇ ਪਹਿਲਾਂ ਬਾਦਸ਼ਾਹ ਹੋਏ ਨੇ ਇਸਲਾਮ ਧਰਮ ਦੇ, ਵੱਡੇ ਵੱਡੇ ਜਿਹੜੇ ਅਹਿਲਕਾਰ ਸੀ, ਅਫਸਰ ਸੀ, ਵਜ਼ੀਰ ਸੀ, ਉਹ ਸਾਈ ਮੀਆਂ ਮੀਰ ਜੀ ਦਾ ਬਹੁਤ ਹੀ ਅਦਬ ਰੱਖਦੇ ਸੀ, ਉਹਨਾਂ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਰੱਖਦੇ ਸਨ।
ਚੜੀ ਪਾਲਕੀ ਪਰ ਅਸਵਾਰੀ,
ਸਾਈ ਮੀਆਂ ਮੀਰ ਜੀ ਜਦੋਂ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਜਾਂਦੇ ਸੀ ਤੇ ਪਾਲਕੀ ਚ ਸਵਾਰ ਹੋ ਕੇ ਜਾਂਦੇ ਸੀ। ਪਾਲਕੀ ਦੀ ਸਵਾਰੀ ਉਹਨਾਂ ਦਿਨਾਂ ਦੇ ਵਿੱਚ VIP ਸਵਾਰੀ ਮੰਨੀ ਜਾਂਦੀ ਸੀ। ਤੋ ਪਾਲਕੀ ਚ ਸਵਾਰ ਹੋ ਕੇ ਸਾਈ ਮੀਆਂ ਮੀਰ ਜੀ ਚੜ੍ਹਦੇ ਸਨ।
ਸ਼ਾਹ ਚਲੇ ਪਦ ਸਾਥੀ ਅਗਾਰੀ,
ਕਹਿੰਦੇ ਇੰਨਾ ਸਤਿਕਾਰ ਸੀ ਸਾਈ ਮੀਆਂ ਮੀਰ ਜੀ ਦਾ ਇਹਨਾਂ ਮੁਗਲ ਬਾਦਸ਼ਾਹਾਂ ਵਿੱਚ ਕਿ ਜਦੋਂ ਸਾਈ ਜੀ ਪਾਲਕੀ ਚ ਸਵਾਰ ਹੋ ਕੇ ਜਾਂਦੇ ਸੀ ਤੇ ਬਾਦਸ਼ਾਹ ਨੰਗੇ ਪੈਰੀ ਨਾਲ ਨਾਲ ਪੈਦਲ ਤੁਰ ਕੇ ਜਾਂਦੇ ਸਨ। ਇਹਨਾਂ ਅਦਬ ਸੀ ਇਹਨਾਂ ਦਾ ਇਸਲਾਮ ਧਰਮ ਚ ਕਿ ਬਾਦਸ਼ਾਹ ਜਿਹੜੇ ਸਨ ਉਹ ਨਾਲ ਪੈਦਲ ਚੱਲ ਕੇ ਜਾਂਦੇ ਸਨ।
ਬਹੁਤ ਸ਼ਰਧਾ ਰਾਖਤ ਉਰਮਾਈ,
ਬਹੁਤ ਸ਼ਰਧਾ ਮੁਗਲ ਰਾਜੇ ਜਿਹੜੇ ਸਨ ਉਹ ਸਾਈ ਮੀਆਂ ਮੀਰ ਜੀ ਤੇ ਰੱਖਦੇ ਸਨ।
ਗਯੋ ਸ਼ਾਹ ਤਬ ਤਿਸ ਕੇ ਪਾਈ,
ਜਦੋਂ ਸਾਈ ਮੀਆਂ ਮੀਰ ਜੀ ਦੀ ਆਮਦ ਸੁਣੀ ਦਿੱਲੀ ਵਿੱਚ, ਉਸੇ ਵੇਲੇ ਬਾਦਸ਼ਾਹ ਜਹਾਂਗੀਰ ਆਪਣੇ ਮਹਿਲਾਂ ਚੋਂ ਚੱਲ ਕੇ ਸਾਈ ਜੀ ਕੋਲ ਆਇਆ।
ਕਰੀ ਬੰਦਗੀ ਬੈਠੇ ਉਜਾਈ,
ਬੜੇ ਅਦਬ ਨਾਲ ਸਤਿਕਾਰ ਨਾਲ ਜਾ ਕੇ ਨੇ ਝੁੱਕ ਕੇ ਸਾਈ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕਰਕੇ ਲਾਗੇ ਬੈਠ ਗਿਆ।
ਸਰਬ ਨਰਨ ਕੀ ਭੀੜ ਹਟਾਈ,
ਉੱਥੇ ਜਿੰਨੀ ਭੀੜ ਸੀ ਲੋਕਾਂ ਦਾ ਇਕੱਠ ਸੀ, ਸਭ ਨੂੰ ਹਟਾ ਦਿੱਤਾ। ਬਾਦਸ਼ਾਹ ਆਇਆ, ਜਿੰਨੇ ਉੱਥੇ ਲੋਕ ਸਨ ਆਲੇ ਦੁਆਲੇ ਸਭ ਨੂੰ ਵਰਜ ਕੇ ਉਥੋਂ ਪਾਸੇ ਦੂਰ ਕਰ ਦਿੱਤਾ।
ਜਹਾਂਗੀਰ ਇੱਕ ਦੂਜੋ ਪੀਰ,
ਹੁਣ ਦੋਵੇਂ ਜਣੇ ਰਹਿ ਗਏ, ਇੱਕ ਜਹਾਂਗੀਰ ਬਾਦਸ਼ਾਹ ਤੇ ਦੂਜੇ ਸਾਈ ਮੀਆਂ ਮੀਰ ਜੀ। ਨਾ ਕੋਈ ਸਾਈ ਮੀਆਂ ਮੀਰ ਜੀ ਦਾ ਚੇਲਾ ਨੇੜੇ, ਨਾ ਹੀ ਕੋਈ ਬਾਦਸ਼ਾਹ ਦਾ ਅਹਿਲਕਾਰ ਸਿਪਾਹੀ ਹੈ ਨੇੜੇ, ਇਹ ਇਕੱਲੇ ਦੋਵੇਂ ਹੀ ਰਹਿ ਗਏ ਨੇੜੇ, ਆਪਸ ਵਿੱਚ ਬੈਠੇ ਹਨ।
ਅਪਰ ਨਾ ਰੱਖੇ ਉਹ ਆਪਣੇ ਤੀਰ,
ਹੋਰ ਕਿਸੇ ਤੀਜੇ ਬੰਦੇ ਨੂੰ ਇਹਨਾਂ ਨੇ ਆਪਣੇ ਕੋਲ ਨਹੀਂ ਰੱਖਿਆ।
ਪੂਜਤ ਪਇਓ ਸੰਤ ਕੇ ਲੱਛਣ,
ਸਾਈ ਮੀਆਂ ਮੀਰ ਜੀ ਦੇ ਨੇਤਰ ਖੁੱਲੇ, ਅੱਜ ਸੁਰਤ ਕੁਝ ਬਾਹਰ ਮੁਖੀ ਸੀ। ਬਾਦਸ਼ਾਹ ਆਇਆ ਤੇ ਬਾਦਸ਼ਾਹ ਨੇ ਹੱਥ ਜੋੜ ਕੇ ਸਾਈ ਜੀ ਨੂੰ ਬੇਨਤੀ ਕੀਤੀ, ਪੁੱਛਣ ਲੱਗਾ, ਮਹਾਰਾਜ ਸੰਤ ਦੇ ਲੱਛਣ ਕੀ ਹੁੰਦੇ ਹਨ? ਜਿਹੜਾ ਕੋਈ ਚੰਗਾ ਬਲੀ ਮਹਾਂਪੁਰਖ ਹੁੰਦਾ ਹੈ, ਕਿਸੇ ਵਲੀ ਮਹਾਂਪੁਰਖ ਦੇ ਕੀ ਲੱਛਣ ਹੁੰਦੇ ਹਨ?
ਕਹੋ ਪੀਰ ਜੀ ਹੈ ਜੋ ਵਿਚੱਛਣ।
ਇਹ ਪੀਰ ਜੀ ਜੇ ਕਿਸੇ ਸੰਤ ਦੇ ਲੱਛਣ ਹੁੰਦੇ ਜੰਗੇ ਵਧੀਆ ਭਲੇ, ਉਹ ਆਪ ਜੀ ਕਿਰਪਾ ਕਰਕੇ ਮੈਨੂੰ ਦੱਸੋ।
ਜਿਸ ਤੇ ਸੁਖੀ ਰਹੇ ਤਜ ਸ਼ੋਕ।
ਜਿਹਦੇ ਤੋਂ ਉਹ ਮਹਾਂਪੁਰਖ ਜਿਨ੍ਹਾਂ ਲੱਛਣਾਂ ਨੂੰ ਧਾਰਨ ਕਰਕੇ ਸੁਖੀ ਰਹਿੰਦੇ, ਉਹ ਸੰਸਾਰ ਦੇ ਸ਼ੋਗ ਨੂੰ ਦੁੱਖਾਂ ਨੂੰ ਤਿਆਗ ਕੇ ਕਿਨਾਰਾ ਕਰਕੇ ਰਹਿੰਦੇ ਹਨ।
ਬਹੁਤ ਨਦੀਨ ਦੋਨੋਂ ਲੋਕ।
ਦੋਹਾਂ ਜਹਾਨਾਂ ਚੋਂ ਮਹਾਂਪੁਰਖ ਦੀਨ ਨਹੀਂ ਹੁੰਦੇ, ਦੁਖੀ ਨਹੀਂ ਹੁੰਦੇ, ਨਾ ਇਸ ਲੋਕ ਵਿੱਚ ਤੇ ਨਾ ਹੀ ਪਰਲੋਕ ਵਿੱਚ।
ਕਹੇ ਪੀਰ ਸੁਨ ਸੰਤਨ ਪੂਖਨ।
ਇਹ ਸੁਣਦਿਆਂ ਸਾਈ ਮੀਆਂ ਮੀਰ ਜੀ ਬੋਲੇ, ਕਹਿੰਦੇ ਬਾਦਸ਼ਾਹ ਸੁਣ, ਰੱਬ ਦੇ ਪਿਆਰੇ ਮਹਾਂਪੁਰਖਾਂ ਦੇ ਸੰਤਾਂ ਦਾ ਜਿਹੜਾ ਗਹਿਣਾ ਹੈ ਨਾ, ਸੰਤਾਂ ਦਾ ਗਹਿਣਾ ਉਹ ਇਹ ਹੈ,
ਸਭ ਵਿਕਾਰ ਤੇ ਰਹੇ ਅਦੁਖਨ।
ਸੰਤਾਂ ਦਾ ਇਹ ਗਹਿਣਾ ਹੈ ਕਿ ਦੁਨੀਆਂ ਦੇ ਜਿੰਨੇ ਵਿਕਾਰ ਨੇ ਉਹਨਾਂ ਵਿਕਾਰਾਂ ਤੋਂ ਉਹ ਰਹਿਤ ਹੋ ਕੇ ਰਹਿੰਦੇ ਹਨ। ਦੁਨੀਆਂ ਦਾ ਕੋਈ ਵੀ ਵਿਕਾਰ ਉਹ ਸੰਤਾਂ ਨੂੰ ਨਹੀਂ ਵਿਆਪਦਾ, ਇਹ ਸੰਤਾਂ ਦਾ ਗਹਿਣਾ ਹੈ। ਹਾਂਜੀ,
ਰੋਕ ਬਾਸ਼ਨਾ ਚਾਹ ਮਿਟਾਈ।
ਫਿਰ ਸੰਤਾਂ ਦਾ ਇਹ ਲੱਛਣ ਹੈ ਕਿ ਉਹਨਾਂ ਨੇ ਆਪਣੀਆਂ ਸਮਸਤ ਵਾਸ਼ਨਾਵਾਂ ਨੂੰ ਰੋਕ ਕੇ, ਜਿੰਨੀਆਂ ਵਾਸ਼ਨਾਵਾਂ ਨੇ ਸਾਰੀਆਂ ਵਾਸ਼ਨਾਵਾਂ ਨੂੰ ਰੋਕ ਕੇ ਕਿਸੇ ਵੀ ਪ੍ਰਕਾਰ ਦੇ ਪਦਾਰਥ ਦੀ ਚਾਹਨਾ ਨੂੰ ਆਪਣੇ ਹਿਰਦੇ ਚ ਸਦੀਵੀ ਕਾਲ ਲਈ ਮਿਟਾ ਦਿੱਤਾ। ਖਾਲਸਾ ਜੀ, ਇੱਕ ਹੁੰਦਾ ਵੈਰਾਗ ਉਪਰਾਮਤਾ, ਪਹਿਲਾਂ ਵੈਰਾਗ ਹੈ ਜਾਂ ਉਹਨੂੰ ਤਿਆਗ ਕਹਿ ਸਕਦੇ ਹਾਂ, ਤਿਆਗ ਹੈ, ਫਿਰ ਵੈਰਾਗ ਹੈ, ਫਿਰ ਉਹਨੂੰ ਤੀਜੀ ਅਵਸਥਾ ਹੁੰਦੀ ਉਪਰਤੀ ਦੀ, ਉਪਰਾਮਤਾ ਦੀ। ਤਿਆਗ ਕੀ ਹੈ? ਪਤਾ ਹੈ ਕਿ ਇਹ ਵਸਤ ਸਾਡੇ ਲਈ ਮਾੜੀ ਹੈ, ਗੁਰੂ ਸਾਹਿਬ ਨੇ ਕਿਹਾ ਨੇ ਇਹਦੀ ਵਰਤੋਂ ਨਹੀਂ ਕਰਨੀ, ਅਸੀਂ ਉਹ ਤਿਆਗ ਦਿੱਤੀ। ਕਿਸੇ ਨੇ ਕਿਹਾ ਵੀ ਡਾਕਟਰ ਨੇ ਕਹਿ ਦਿੱਤਾ ਚਾਹ ਨਹੀਂ ਪੀਣੀ, ਤਿਆਗ ਦਿੱਤੀ, ਇਹ ਤੇਰੇ ਲਈ ਠੀਕ ਨਹੀਂ, ਮਿੱਠਾ ਨਹੀਂ ਖਾਣਾ ਤੇਰੇ ਲਈ ਠੀਕ ਨਹੀਂ, ਤਿਆਗ ਦਿੱਤਾ। ਤਨ ਕਰਕੇ ਤਿਆਗ ਦਿੱਤਾ ਪਰ ਮਨ ਕਰਕੇ ਇੱਛਾ ਬਣੀ ਰਹਿੰਦੀ, ਮਨ ਨਹੀਂ ਤਿਆਗਦਾ, ਉਹ ਹੈ ਇਕੱਲਾ ਤਿਆਗ। ਜਦੋਂ ਕੋਈ ਵਸਤੂ ਪਈ ਹੈ, ਦਿਸ ਰਹੀ ਹੈ, ਪਰ ਉਸ ਨੂੰ ਭੋਗਣ ਦੀ ਇੱਛਾ ਹੀ ਨਾ ਹੋਣੀ ਮਨ ਚ, ਉਹਨੂੰ ਕਹਿੰਦੇ ਵੈਰਾਗ। ਇਹ ਦੂਜਾ ਪੜਾਅ ਹੈ, ਪਹਿਲਾ ਤਿਆਗ ਹੈ, ਦੂਜਾ ਪੜਾਅ ਹੈ ਵੈਰਾਗ ਦਾ। ਕੋਈ ਵਸਤੂ ਪਈ ਹੈ, ਸਾਹਮਣੇ ਦਿਸ ਰਹੀ ਹੈ, ਪਰ ਉਹਨੂੰ ਭੋਗਣ ਦੀ ਇੱਛਾ ਹੀ ਨਹੀਂ ਹੋਣੀ, ਮਿੱਠਾ ਪਿਆ ਖਾਣ ਦੀ ਇੱਛਾ ਹੀ ਨਹੀਂ ਹੈ, ਮਨ ਚ ਕਾਮਨਾ ਹੀ ਨਹੀਂ ਹੈ, ਉਹਨੂੰ ਵੈਰਾਗ ਕਹਿੰਦੇ ਹੈ। ਤੀਜਾ, ਵੈਰਾਗ ਤੋਂ ਵੀ ਪਰੇ ਕੋਈ ਇਹੋ ਜਿਹੀ ਖੇਡ ਹੈ ਜਿਹਨੂੰ ਕਹਿੰਦੇ ਉਪਰਤੀ, ਉਪਰਾਮਤਾ, ਉਪਰਤੀ। ਉਪਰਤੀ ਦਾ ਮਤਲਬ ਇਹ ਹੁੰਦਾ ਕਿ ਕੋਈ ਵਸਤੂ ਨਜ਼ਰ ਹੀ ਨਾ ਆਉਣੀ, ਵੈਰਾਗ ਵਿੱਚ ਦਿਸ ਰਹੀ ਹੈ, ਭੋਗਣ ਦੀ ਇੱਛਾ ਨਹੀਂ ਹੈ, ਪਰ ਉਪਰਾਮਤਾ ਉਹ ਹੈ ਜਿੱਥੇ ਉਹ ਵਸਤੂ ਦਿਸਣੀ ਵੀ ਬੰਦ ਹੋ ਜਾਏ, ਨਜ਼ਰ ਵੀ ਆਉਣੀ ਬੰਦ ਹੋ ਜਾਏ, ਉਹਨੂੰ ਉਪਰਤੀ ਕਹਿੰਦੇ ਹੈ। ਜਿਵੇਂ ਸੰਤ ਤੁਕਾਰਾਮ ਜੀ ਮਹਾਂਪੁਰਖ ਹੋਏ, ਦਰਮਾ ਰਾਸ਼ਟਰ ਚ ਤੁਰੇ ਆਉਂਦੇ ਸੀ, ਰਸਤੇ ਚ ਇੱਕ ਗਹਿਣਾ ਪੇਖਿਆ ਗਲ ਦਾ, ਮਾਈਆਂ ਵਾਲਾ ਹਾਰ ਡਿੱਗਾ ਪਿਆ ਸੀ ਸੋਨੇ ਦਾ। ਪਿੱਛੇ ਪਿੱਛੇ ਉਹਨਾਂ ਦੀ ਘਰਵਾਲੀ ਆਉਂਦੀ ਸੀ, ਸੋਚਿਆ ਵੀ ਮਾਈਆਂ ਬੀਬੀਆਂ ਨੂੰ ਗਹਿਣੇ ਪਸੰਦ ਹੁੰਦੇ ਹੈ, ਵੀ ਵੇਖ ਕੇ ਕਿਤੇ ਉਹਦੇ ਮਨ ਚ ਇੱਛਾ ਹੀ ਨਾ ਹੋ ਜਾਏ ਵੀ ਮੈਂ ਚੱਕ ਲਾਂ, ਤੇ ਉਹਦੇ ਤੇ ਮਿੱਟੀ ਪਾ ਕੇ ਉਹਨੂੰ ਕੱਜਣ ਲੱਗ ਪਏ। ਇਹਨੇ ਨੂੰ ਘਰਵਾਲੀ ਆ ਕੇ ਕਹਿਣ ਲੱਗੀ, ਮਹਾਰਾਜ ਜੀ ਮਿੱਟੀ ਤੇ ਮਿੱਟੀ ਪਾਉਣ ਦੀ ਕੀ ਲੋੜ ਹੈ? ਉਸੇ ਵੇਲੇ ਸੰਤ ਤੁਕਾਰਾਮ ਜੀ ਦੇ ਹੱਥ ਜੁੜ ਗਏ ਕਿ ਤੂੰ ਮੇਰੇ ਨਾਲੋਂ ਵੀ ਇੱਕ ਖੇਡ ਉੱਪਰ ਨੂੰ ਚਲੀ ਗਈ, ਮੈਨੂੰ ਫਿਰ ਵੀ ਗਹਿਣਾ ਨਜ਼ਰ ਆ ਰਿਹਾ ਸੀ, ਪਰ ਤੈਨੂੰ ਤਾਂ ਉਹ ਗਹਿਣਾ ਵੀ ਗਹਿਣਾ ਨਹੀਂ ਦਿਸਿਆ, ਮਿੱਟੀ ਨਜ਼ਰ ਆ ਰਹੀ ਹੈ। ਇਹ ਉਪਰਤੀ ਦੀ ਅਵਸਥਾ ਹੈ। ਸਾਈ ਮੀਆਂ ਮੀਰ ਜੀ ਦੱਸ ਰਹੇ ਨੇ ਕਿ ਜਿਹੜਾ ਸੰਤ ਹੈ ਨਾ, ਉਹਦਾ ਇੱਕ ਲੱਛਣ ਇਹ ਹੈ ਕਿ ਉਹਨੂੰ ਸੰਸਾਰ ਦਾ ਕੋਈ ਵੀ ਪਦਾਰਥ ਦਿਸਦਾ ਹੀ ਨਹੀਂ ਹੈ, ਸਾਰੇ ਪਦਾਰਥਾਂ ਦਾ ਅਭਾਵ ਹੀ ਹੋ ਜਾਂਦਾ,
ਜਦੋਂ ਪਦਾਰਥਾਂ ਦਾ ਹੀ ਅਭਾਵ ਹੋ ਜਾਏ, ਜਦੋਂ ਪਦਾਰਥ ਦਿਸੇਗਾ ਹੀ ਨਹੀਂ ਤੇ ਚਾਹਨਾ ਕਾਹਦੀ ਹੋਣੀ ਹੈ?
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਦਾਰਥ ਦਿਸੇਗਾ ਤੇ ਚਾਹਨਾ ਹੋਵੇਗੀ, ਜਦੋਂ ਪਦਾਰਥ ਦਿਸੇ ਹੀ ਨਾ, ਜਦੋਂ ਇਹੀ ਦਿਸੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਫਿਰ ਪਦਾਰਥ ਦੀ ਚਾਹਨਾ ਉਪਜਣੀ ਕਿੱਥੇ ਹੈ ਜੇ ਪਦਾਰਥ ਨਜ਼ਰ ਹੀ ਨਹੀਂ ਆਉਣਾ? ਇਹ ਸੰਤ ਦੇ ਲੱਛਣ ਨੇ ਜੀ।
ਭਾਈ ਅਚਾਹ ਇਕ ਲਿਵਲਾਈ,
ਉਹ ਚਾਹਨਾ ਤੋਂ ਰਹਿਤ ਹੋ ਗਏ ਜੇ ਜਿਹੜੇ ਸੰਤ ਨੇ, ਉਹਨਾਂ ਨੇ ਇੱਕ ਨਾਲ ਲਿਵ ਲਾ ਲਈ, ਇੱਕ ਨਾਲ ਜਿਸ ਦਿਨ ਤੋਂ ਲਿਵ ਲੱਗ ਗਈ ਉਸੇ ਦਿਨ ਤੋਂ ਉਹਨਾਂ ਦੀਆਂ ਚਾਹਨਾ, ਉਹਨਾਂ ਦੀਆਂ ਇੱਛਾਵਾਂ, ਵਾਸ਼ਨਾਵਾਂ, ਖੁਆਇਸ਼ਾਂ ਸਮਾਪਤ ਹੋ ਗਈਆਂ।
ਸੀਤਲ ਪਇਓ ਹਿਰਦਾ ਨਿਸ਼ਕਾਮ,
ਉਹਨਾਂ ਦਾ ਹਿਰਦਾ ਸ਼ੀਤਲ ਹੋ ਗਿਆ, ਨਿਸ਼ਕਾਮ, ਉਹ ਕਾਮਨਾ ਤੋਂ ਰਹਿਤ ਹੋ ਗਏ।
ਸਹਿਜਾ ਬ੍ਰਿਤ ਇਸੀ ਕੋ ਨਾਮ,
ਹੈ ਬਾਦਸ਼ਾਹ ਜਹਾਂਗੀਰ, ਇਸੇ ਨੂੰ ਸਹਿਜਾ ਬ੍ਰਿਤ ਕਹਿੰਦੇ ਹਨ। ਇਹੀ ਸਹਿਜ ਬਿਰਤੀ, ਇਹਨੂੰ ਕਹਿੰਦੇ ਆ ਸਹਿਜ ਬਿਰਤੀ। ਇਹਦੇ ਬਾਬਤ ਹੀ ਪਾਤਸ਼ਾਹ ਨੇ ਕਿਹਾ, ਸਹਿਜ ਸਮਾਧ ਆਨੰਦ ਸੂਹ ਪੂਰੇ ਗੁਰ ਦੀਨ, ਸਹਿਜ ਸਮਾਧ ਆਨੰਦ ਸੂਹ ਪੂਰੇ ਗੁਰ ਦੀਨ, ਇਹ ਆ ਉਹ ਸਹਿਜ ਬਿਰਤੀ, ਸਹਿਜ ਸਮਾਧ।
ਜੀਵਨ ਮੁਕਤ ਅਵਸਥਾ
ਇਹੀ ਜੀਵਨ ਮੁਕਤ ਅਵਸਥਾ ਹੈ। ਆਪਾਂ ਇਸ ਗੱਲ ਨੂੰ ਸੁਣ ਕੇ ਨਾ ਚਿੰਤਨ ਕਰ ਰਹੇ ਹਾਂ, ਮੈਂ ਕਹਿ ਰਿਹਾ ਤੁਸੀਂ ਸੁਣ ਰਹੇ ਹੋ, ਸਾਈ ਮੀਆਂ ਮੀਰ ਜੀ ਕਹਿ ਰਹੇ ਨੇ, ਆਪਾਂ ਸਾਰੇ ਸੁਣ ਰਹੇ ਹਾਂ ਤੇ ਕਹਿੰਦਿਆਂ ਸੁਣਦਿਆਂ ਉਸ ਅਵਸਥਾ ਨੂੰ ਜਦੋਂ ਹਿਰਦੇ ਚ ਚਿੰਤਨ ਕਰਕੇ ਲਿਆ ਰਹੇ ਹਾਂ ਵੀ ਐਸੀ ਅਵਸਥਾ, ਸਵਾਦ ਜਿਹਾ ਆ ਰਿਹਾ ਨਾ, ਆਹਾ ਸੁਣ ਕੇ ਆ ਰਿਹਾ ਵੀ ਇਹੋ ਜਿਹੀ ਅਵਸਥਾ ਜਿੱਥੇ ਕੋਈ ਚਾਹਨਾ ਹੁੰਦੀ ਨਹੀਂ, ਕੋਈ ਖੁਆਹਿਸ਼ ਹੁੰਦੀ ਨਹੀਂ, ਬ੍ਰਹਮਾਕਾਰ ਹੀ ਬਿਰਤੀ ਹੈ, ਸੁਣ ਕੇ ਆਨੰਦ ਆ ਰਿਹਾ ਨਾ। ਜਿਹੜੇ ਉੱਥੇ ਪਹੁੰਚ ਕੇ ਉਸ ਅਵਸਥਾ ਨੂੰ ਮਾਣਦੇ ਨੇ ਉਹ ਕਿਹੋ ਜਿਹੇ ਆਨੰਦ ਚ ਹੋਣਗੇ ਅਸੀਂ ਬਿਆਨ ਵੀ ਨਹੀਂ ਕਰ ਸਕਦੇ, ਉਹ ਕਥਨ ਵਿੱਚ ਹੀ ਨਹੀਂ ਆ ਸਕਦਾ। ਸੁਣ ਕੇ ਸਵਾਦ ਆ ਰਿਹਾ, ਰਸ ਆ ਰਿਹਾ ਕਿ ਇਹੋ ਜਿਹੀ ਅਵਸਥਾ ਵੀ ਹੈ। ਤਾਂ ਸਾਈ ਮੀਆਂ ਮੀਰ ਜੀ ਦੱਸ ਰਹੇ ਜੀਵਨ ਮੁਕਤ ਅਵਸਥਾ ਇਹੀ ਹੈ ਜੀਵਨ ਮੁਕਤ ਅਵਸਥਾ, ਜਿੱਥੇ ਜਾ ਕੇ ਜੀਵਨ ਮੁਕਤ ਦਾ ਅਨੁਭਵ ਹੁੰਦਾ ਹੈ।
ਮੈਂ ਉਥਾਨ ਫੁਰਨੋ ਵਿਦ ਕੇ ਹੀ,
ਕਿਸੇ ਤਰ੍ਹਾਂ ਦਾ ਵੀ ਫੁਰਨਾ ਨਹੀਂ ਉੱਠਦਾ ਉਹਨਾਂ ਅੰਦਰ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੰਕਲਪ, ਸਮੂਹ ਸੰਕਲਪੋ ਵਿਕਲਪੋ ਨਾਸਤੀ, ਇਹ ਐਸੀ ਅਵਸਥਾ ਹੈ ਜਿੱਥੇ ਜਾ ਕੇ ਸਾਰੇ ਸੰਕਲਪ ਵਿਕਲਪ ਫੁਰਨੇ ਕਫੁਰਨੇ ਨਸ਼ਟ ਹੋ ਜਾਂਦੇ ਹੈ, ਕੋਈ ਵੀ ਫੁਰਨਾ ਉੱਥੇ ਉਤਪੰਨ ਨਹੀਂ ਹੁੰਦਾ।
ਮ੍ਰਿਤਕ ਮਨਿੰਦ ਜਗਤ ਮੈਂ ਆਹੇ,
ਹੁਣ ਜੇ ਸਮਝਣਾ ਹੋਵੇ ਉਹਦੇ ਲਈ ਉਦਾਹਰਣ ਹੈ, ਕਹਿੰਦੇ ਜਿਵੇਂ ਮੁਰਦੇ ਚ ਫੁਰਨਾ ਨਹੀਂ ਉਪਜਦਾ, ਮੁਰਦੇ ਚ ਕਦੇ ਉੱਠਦਾ ਫੁਰਨਾ? ਮੁਰਦੇ ਸਾਹਮਣੇ ਲੱਖ ਸੁਹੱਪਣ ਵਾਲੀਆਂ ਇਸਤਰੀਆਂ ਲੱਖਾਂ ਸ਼ਿੰਗਾਰ ਕਰਕੇ ਬਿਠਾ ਦਿਓ, ਉਹਦੇ ਚ ਕਾਮ ਦੀ ਵਾਸ਼ਨਾ ਉਤਪੰਨ ਨਹੀਂ ਹੋਣੀ। ਮੁਰਦੇ ਦੇ ਸਾਹਮਣੇ 10-20 ਬੰਦੇ ਇਹੋ ਜਿਹੇ ਬਿਠਾ ਦਿਓ ਜਿਹੜੇ ਨੂੰ ਗਾਲਾਂ ਕੱਢੀ ਜਾਣ, ਮੁਰਦੇ ਨੂੰ ਵੇਖ ਕੇ ਕ੍ਰੋਧ ਨਹੀਂ ਆਉਣਾ। ਮੁਰਦੇ ਦੇ ਸਨਮੁਖ ਉਹਦੀ ਜਿੰਨੀ ਇਕੱਠੀ ਕੀਤੀ ਹੋਈ ਦੌਲਤ ਹੈ, ਜਿਹੜੀਆਂ ਰੀਝਾਂ ਨਾਲ ਉਹਨੇ ਮੁੰਦਰੀਆਂ ਬਣਾਈਆਂ ਨੇ, ਜਿਨ੍ਹਾਂ ਵਿੱਚ ਕੀਮਤੀ ਨਗ ਜੋੜੇ ਨੇ, ਸੋਹਣੇ ਕੜੇ ਕੈਂਠੇ ਢੇਰ ਲਾ ਦਿਓ, ਮੁਰਦੇ ਨੂੰ ਲੋਭ ਨਹੀਂ ਉਪਜਣਾ ਵੀ ਮੇਰੀਆਂ ਵਸਤੂਆਂ। ਮੁਰਦੇ ਦੇ ਸਨਮੁਖ ਉਹਦੇ ਪੁੱਤ ਧੀਆਂ ਪਰਿਵਾਰ ਭਰਾ ਰਿਸ਼ਤੇਦਾਰ ਸੰਬੰਧੀ ਯਾਰ ਦੋਸਤ ਮਿੱਤਰ ਲੱਖ ਤਰਲੋ ਮੱਛੀ ਪੇ ਹੋਈ ਜਾਣ, ਰੋਈ ਜਾਣ, ਮੁਰਦੇ ਨੂੰ ਉਹਨਾਂ ਨੂੰ ਵੇਖ ਕੇ ਮੋਹ ਨਹੀਂ ਆਉਂਦਾ। ਤੇ ਮੁਰਦੇ ਦੀ ਕੋਈ ਕੋਲ ਉਪਮਾ ਦੇ ਪੁਲ ਬੰਨੀ ਜੇ, ਵਾਹ ਜੀ ਵਾਹ ਬੜੇ ਕਮਾਲ ਦਾ ਬੰਦਾ ਜੇ, ਇਹਦੇ ਕੋਲ ਆਹ ਵੀ ਗੁਣ ਸੀ, ਆਹ ਵੀ ਗੁਣ ਹੈ, ਉਹਨੇ ਹੰਕਾਰ ਵਿੱਚ ਨਹੀਂ ਆਉਣਾ। ਜੀਵਨ ਮੁਕਤ ਅਵਸਥਾ ਚ ਪਹੁੰਚਿਆ ਹੋਇਆ ਮਹਾਤਮਾ ਮੁਰਦੇ ਦੇ ਮਨਿੰਦ ਹੋ ਜਾਂਦਾ, ਉਹਦੇ ਅੰਦਰ ਇਸ ਪ੍ਰਕਾਰ ਕਦੇ ਕਿਸੇ ਵੀ ਪ੍ਰਕਾਰ ਦਾ ਸੰਕਲਪ ਵਿਕਲਪ ਫੁਰਨਾ ਕਫੁਰਨਾ ਉਤਪੰਨ ਹੁੰਦਾ ਹੀ ਨਹੀਂ। ਹਾਂਜੀ,
ਸਭ ਰਸ ਤਜ ਆਤਮ ਰਸ ਲਹੇ,
ਦੁਨੀਆਂ ਦੇ ਸਾਰੇ ਰਸ ਛੱਡ ਕੇ ਆਤਮਾ ਦੇ ਰਸ ਨੂੰ ਜਾਣਦਾ, ਆਤਮਾ ਦੇ ਰਸ ਨੂੰ ਮਾਣਦਾ। ਹਾਂਜੀ,
ਚਿਦਾਨੰਦ ਮੈਂ ਪਾਏ ਬਸੇਰੇ,
ਚਿਦਾਨੰਦ ਆਕਾਸ਼ ਵਿੱਚ, ਚਿਰਾਕਾਸ਼ ਜਿਹਨੂੰ ਕਹਿੰਦੇ ਨੇ, ਚਿਦਾਨੰਦ ਚਿਰਾਕਾਸ਼ ਬ੍ਰਹਮ ਸਰੂਪ,
ਉਹਦੇ ਵਿੱਚ ਉਹ ਸਦਾ ਆਪਣੀ ਬਿਰਤੀ ਨੂੰ ਟਿਕਾ ਕੇ ਉਸੇ ਦੇ ਆਨੰਦ ਨੂੰ ਮਾਣਦਾ ਹੈ।
ਤ੍ਰਿਣ ਸਮ ਅਪਰ ਰਸਨ ਕੋ ਹੀਰੇ,
ਜਿਹੜਾ ਉਸ ਚਿਦਾਨੰਦ ਚ ਚਲਾ ਜਾਂਦਾ ਨਾ, ਉਹ ਫਿਰ ਸੰਸਾਰ ਦੇ ਜਿੰਨੇ ਰਸ ਨੇ ਉਹਨਾਂ ਨੂੰ ਘਾਹ ਦੇ ਕਿਣਕੇ ਦੇ ਤੁਲ ਸਮਝਦਾ, ਵੀ ਇਹਦਾ ਕੱਖ ਵੀ ਨਹੀਂ। ਆਪਾਂ ਕਹਿੰਦੇ ਨੇ ਇਹਦਾ ਕੱਖ ਵੀ ਨਹੀਂ, ਆਮ ਕਰਕੇ ਆਪਾਂ ਸ਼ਬਦ ਵਰਤਦੇ ਹਾਂ, ਜਿਹੜੀ ਚੀਜ਼ ਕਿਸੇ ਕੰਮ ਦੇ ਤਾਂ ਕੱਖ ਵੀ ਨਹੀਂ, ਵੀ ਕੁਝ ਵੀ ਨਹੀਂ। ਉਹਨੂੰ ਸੰਸਾਰ ਦੇ ਜਿੰਨੇ ਰਸ ਨੇ ਉਹ ਕੱਖ ਦੇ ਘਾਹ ਦੇ ਤ੍ਰਿਣ ਸਮਾਨ, ਕੱਖ ਵੀ ਪ੍ਰਤੀਤ ਨਹੀਂ ਹੁੰਦੇ। ਹਾਂਜੀ,
ਮਨ ਰਖੀ ਸਿਥਲੀ ਪਰ ਜਾਏ,
ਉਹਦਾ ਮਨ ਉਰੇ ਦੀਆਂ ਇੰਦਰੀਆਂ, ਮਨ ਵੀ ਉਰੇ ਇੰਦਰੀਆਂ ਵੀ ਸਥਿਲ ਹੋਏ। ਸਥਿਲ ਦਾ ਮਤਲਬ ਜਿਵੇਂ ਕੋਈ ਨੇਮ ਬੇਹੋਸ਼ੀ ਦੀ ਹਾਲਤ ਚ ਨਹੀਂ ਡਿੱਗ ਕੇ ਪੈ ਜਾਂਦਾ, ਵੀ ਉਹਦਾ ਸਰੀਰ ਨਿਸ਼ਕਿਰਿਆ ਜਾਂਦਾ, ਏਦਾਂ ਜਿਹੜਾ ਸੰਤ ਹੈ ਨਾ ਉਹਦਾ ਮਨ ਵੀ ਉਰੇ ਦੀਆਂ ਇੰਦਰੀਆਂ ਵੀ ਉਹ ਸਥਿਲ ਹੋ ਜਾਂਦੀਆਂ ਹਨ। ਜੀ
ਜਗ ਵਰਤਣ ਸਹਿ ਜੀ ਸਿੱਧ ਪਾਏ,
ਜਗਤ ਦੀ ਜਿਹੜੀ ਵਰਤਣ ਹੈ ਉਹ ਸਹਿਜੇ ਸੁੱਤੇ ਸਿੱਧ ਉਹਨਾਂ ਕੋਲ ਹੁੰਦੀ ਹੈ। ਜਿਹੜਾ ਕੋਈ ਸੰਸਾਰ ਦਾ ਕੋਈ ਮਾੜਾ ਮੋਟਾ ਵਿਵਹਾਰ ਹੁੰਦਾ ਨਾ ਉਹਨਾਂ ਕੋਲੋਂ, ਉਹ ਸੁੱਤੇ ਸਿੱਧ ਉਹਨਾਂ ਦੇ ਸਰੀਰ ਕੋਲੋਂ ਹੋ ਹੀ ਜਾਂਦਾ, ਪਰ ਸੁਰਤ ਉਹਨਾਂ ਦੀ ਉੱਥੇ ਨਹੀਂ, ਮਨ ਉੱਥੇ ਨਹੀਂ।
ਯਤਨ ਜ਼ੋਰ ਤੇ ਕਰੇ ਨਾ ਕੋਈ,
ਉਹ ਕੋਈ ਵੀ ਕੰਮ ਯਤਨ ਨਾਲ ਜਾਂ ਜ਼ੋਰ ਨਾਲ ਨਹੀਂ ਕਰਦੇ, ਵੀ ਮੈਂ ਕਰਾਂਗਾ ਜਾਂ ਮੈਂ ਕਰਦਾ ਹਾਂ। ਸੁੱਤੇ ਸਿੱਧ ਉਹਨਾਂ ਦੇ ਸਰੀਰ ਕੋਲੋਂ ਜੋ ਹੋਈ ਜਾਵੇ ਉਹ ਕਰੀ ਜਾਂਦਾ, ਉਹ ਆਪ ਨਹੀਂ ਕਰਦੇ ਕੁਝ, ਕਿਉਂਕਿ ਆਪ ਤਾਂ ਨਿਸ਼ਕਿਰਿਆ ਹੋ ਗਏ ਨੇ। ਜਦੋਂ ਅਸੀਂ ਆਪ ਕਰਦੇ ਹਾਂ ਨਾ ਵੀ ਮੈਂ ਕਰਨਾ, ਫਿਰ ਬੰਧਨ ਚ ਪੈਂਦੇ ਹਾਂ, ਫਿਰ ਸਾਡੇ ਤੇ ਬੰਧਨ ਨੇ। ਤੇ ਜੇ ਸੰਤ ਵੀ ਇਹ ਬਿਰਤੀ ਰੱਖ ਕੇ ਕਰਨ ਲੱਗ ਪਵੇ ਵੀ ਮੈਂ ਨਿਤਨੇਮ ਕਰਦਾ, ਮੈਂ ਭਜਨ ਕਰਦਾ, ਮੈਂ ਬਾਣੀ ਪੜ੍ਹਦਾ, ਤੇ ਫਿਰ ਤਾਂ ਉਹ ਵੀ ਬੰਧਨ ਚ ਪੈ ਜਾਣਗੇ। ਉਹ ਜੋ ਕਰਦੇ ਆ ਨਾ ਕਰਕੇ ਮਾਲਕ ਨੂੰ ਅਰਪੀ, ਮਹਾਰਾਜ ਤੇਰਾ ਤੂੰ ਹੀ ਕਰਾਉਣਾ, ਤੇਰਾ ਤੇਰੇ ਕੋਲ। ਅਸੀਂ ਕਹਿੰਦੇ ਹਾਂ ਮੈਂ ਬਾਣੀ ਪੜ੍ਹਦਾ, ਮੈਂ ਭਜਨ ਕਰਦਾ, ਦੱਸੋ ਭਲਾ ਗੁਰਬਾਣੀ ਸਾਡੀ ਹੈ ਜਾਂ ਭਜਨ ਸਾਡਾ? ਬਾਣੀ ਵੀ ਗੁਰੂ ਦੀ ਤੇ ਭਜਨ ਵੀ ਗੁਰੂ ਦਾ, ਗੁਰੂ ਦਾ ਗੁਰੂ ਨੇ ਕਰਾਇਆ ਤੇ ਗੁਰੂ ਦੇ ਚਰਨਾਂ 'ਚ ਹੀ ਅਰਪਣ, ਸਾਡਾ ਕੀ ਸੀ? ਜੇ ਅਸੀਂ ਨਿਤਨੇਮ ਕਰੀਏ ਤੇ ਨਿਤਨੇਮ ਕਰਕੇ ਕਹੀਏ ਵੀ ਮੈਂ ਕਰਦਾ ਨਿਤਨੇਮ, ਨਿਤਨੇਮ ਗੁਰੂ ਦਾ ਗੁਰੂ ਨੇ ਕਰਾਇਆ, ਗੁਰੂ ਦਾ ਸੀ, ਗੁਰੂ ਨੂੰ ਹੀ ਅਰਪਣ, ਸਾਡਾ ਕੀ ਸੀ? ਸਾਡਾ ਕੁਝ ਵੀ ਨਹੀਂ। ਤੋ ਅਹੰਗ ਭਾਵ ਰੱਖਣਾ ਹੀ ਨਹੀਂ ਹੈ ਸੰਤ ਦੇ ਅੰਦਰ, ਇਹ ਬਿਰਤੀ ਨਹੀਂ ਹੁੰਦੀ, ਉਹ ਅਹੰਗ ਭਾਵ ਰੱਖਦਾ ਹੀ ਨਹੀਂ। ਕੋਈ ਵੀ ਕਰਮ ਕਰਦਾ ਸੁੱਤੇ ਸਿੱਧ ਹੀ ਹੁੰਦਾ ਉਹਦੇ ਕੋਲ, ਉਹਦੇ ਕੋਲ ਕੋਈ ਵੀ ਕਰਮ ਕਰਨ ਦਾ ਨਾ ਤਾਂ ਉਹ ਕੋਈ ਤਾਣ ਲਾਉਂਦਾ, ਨਾ ਜ਼ੋਰ ਲਾਉਂਦਾ, ਨਾ ਹੀ ਕੋਈ ਯਤਨ ਕਰਦਾ। ਹਾਂਜੀ,
ਉਰ ਕੇ ਲਹਿਰ ਬਿਲੇ ਸਭ ਹੋਏ,
ਉਹਦੇ ਹਿਰਦੇ ਰੂਪੀ ਤਾਲ ਵਿੱਚ ਉੱਠਣ ਵਾਲੀਆਂ ਫੁਰਨੇ ਰੂਪੀ ਲਹਿਰਾਂ ਉਹ ਸ਼ਾਂਤ ਹੋ ਜਾਂਦੀਆਂ। ਉਹਦੇ ਅੰਦਰ ਲਹਿਰ ਉੱਠਦੀ ਨਹੀਂ, ਲਹਿਰ ਦਾ ਮਤਲਬ ਫੁਰਨਾ, ਕਿਸੇ ਫੁਰਨੇ ਰੂਪੀ ਲਹਿਰ ਉਹਦੇ ਅੰਦਰ ਜਨਮ ਹੀ ਨਹੀਂ ਲੈਂਦੀ ਸੰਤ ਜੀ ਦੇ ਅੰਦਰ, ਮਹਾਂਪੁਰਖਾਂ ਦੇ ਅੰਦਰ।
ਕਰਾਮਾਤ ਸਭ ਲੈਤਾ ਪਾਵੇ,
ਜਿਹੜੀਆਂ ਕਰਾਮਾਤਾਂ ਨੇ ਉਹ ਵੀ ਉਹਨਾਂ ਦੇ ਅੰਦਰ ਲੈ ਹੀ ਹੋ ਜਾਂਦੀਆਂ, ਅੰਦਰ ਹੀ ਲੈ, ਉਹਦਾ ਵੀ ਫੁਰਨਾ ਨਹੀਂ ਉਹਨਾਂ ਨੂੰ ਫੁਰਦਾ ਕਿ ਮੈਂ ਕੋਈ ਕਰਾਮਾਤ ਵਿਖਾਉਣੀ ਹੈ ਜਾਂ ਮੈਂ ਕੋਈ ਕਰਾਮਾਤ ਕਰਨੀ ਹੈ, ਉਹ ਵੀ ਉਹਨਾਂ ਦੇ ਅੰਦਰ ਹੀ ਲੈ। ਜੇ ਫੁਰਨਾ ਹੀ ਨਹੀਂ ਉੱਠਣਾ ਤੇ ਕਰਾਮਾਤ ਕਿੱਥੋਂ ਆਉਣੀ ਹੈ? ਕਰਾਮਾਤ ਵੀ ਉਹਨਾਂ ਦੇ ਅੰਦਰ, ਇਹ ਨਹੀਂ ਵੀ ਹੁੰਦੀ ਨਹੀਂ ਉਹਨਾਂ ਅੰਦਰ, ਹੁੰਦੀ ਹੈ ਪਰ ਉਹਨਾਂ ਵਿੱਚ ਹੀ ਲੈ ਹੋ ਜਾਂਦੀ ਹੈ, ਮਿਲ ਜਾਂਦੀ ਹੈ। ਹਾਂਜੀ,
ਫੁਰਨੋ ਹੋਏ ਨਾ ਕਹਾਂ ਲਗਾਵੇ,
ਕਹਿੰਦੇ ਫੁਰਨਾ ਹੁੰਦਾ ਹੀ ਨਹੀਂ ਕੋਈ ਉਹਨਾਂ ਨੂੰ, ਤੇ ਕਰਾਮਾਤ ਲਾਉਣੀ ਕਿੱਥੇ ਆ ਉਹਨਾਂ ਨੇ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਰਾਮਾਤ ਉੱਥੇ ਵਿਖਾਣ ਜਿੱਥੇ ਫੁਰਨਾ ਕਰਨ, ਜੇ ਫੁਰਨਾ ਫੁਰਨਾ ਹੀ ਨਹੀਂ ਸੰਤ ਜੀ ਦੇ ਅੰਦਰ ਤੇ ਫਿਰ ਉਹਨੇ ਕਰਾਮਾਤ ਵਿਖਾਉਣੀ ਕਿੱਥੇ ਆ ਤੇ ਲਾਉਣੀ ਕਿੱਥੇ ਆ? ਹਾਂਜੀ,
ਤਿੰਨੇ ਅੰਤਰ ਬਲ ਵੱਡ ਹੋਏ ਜਾਵੇ,
ਐ ਬਾਦਸ਼ਾਹ ਜਿਹੜੇ ਇਹੋ ਜਿਹੇ ਮਹਾਂਪੁਰਖ ਹੁੰਦੇ ਆ ਨਾ, ਉਹਨਾਂ ਅੰਦਰ ਇੰਨਾ ਜ਼ਿਆਦਾ ਬਲ ਪੈਦਾ ਹੋ ਜਾਂਦਾ, ਉਹ ਏਡੀ ਵੱਡੀ ਤਾਕਤ ਦੇ ਮਾਲਕ ਬਣ ਜਾਂਦੇ ਨੇ।
ਫੂਕ ਮਾਰ ਬ੍ਰਹਿਮੰਡੀ ਉਡਾਵੇ,
ਇੱਕ ਫੂਕ ਮਾਰ ਕੇ ਪੂਰੇ ਬ੍ਰਹਿਮੰਡ ਨੂੰ ਉਡਾ ਸਕਦੇ ਨੇ, ਏਡੀ ਵੱਡੀ ਤਾਕਤ ਦੇ ਮਾਲਕ ਬਣ ਜਾਂਦੇ ਆ। ਜੋ ਚਾਹੁਣ ਅੱਬਲ ਤਾਂ ਫੁਰਨਾ ਕਰਦੇ ਨੀ, ਚਾਹਨਾ ਤਾਂ ਰਹੀ ਨੀ ਉਹਨਾਂ ਅੰਦਰ, ਪਰ ਤਾਕਤ ਇੰਨੀ ਹੁੰਦੀ ਆ ਉਹਨਾਂ ਅੰਦਰ, ਬਲ ਇੰਨਾ ਹੁੰਦਾ ਕਿ ਜੇ ਫੂਕ ਮਾਰ ਕੇ ਬ੍ਰਹਿਮੰਡ ਨੂੰ ਉਡਾਉਣਾ ਚਾਹੁਣ ਤੇ ਉਡਾ ਸਕਦੇ ਨੇ।
ਸੱਸ ਸੂਰਜ ਕੋ ਡਕਰੇ ਕਰੇ,
सूरज ते चंद्रमा दे डकरे डकरे कर सकदे हां, टुकड़े टुकड़े कर सकदे हां,
तारे तोर तुरत कर तरे,
और आकाश विचों तारिया नूं तोड़ के जमीन ते निगा निगा टुकड़ा टुकड़ा करके खड़ा सकदे हां।
परंतु निज व्रत निभाए,
परंतु कर सब कुछ सकदे ने, परंतु फिर भी वो अपना व्रत निभाउंदे ने, जिहड़ा उहनां दा प्राण है ना व्रत, वो व्रत अपना निभाउंदे ने। व्रत की है उहनां दा, सुनो,
प्रथम जो फुरना दियो मिटाए,
व्रत यह हुंदा भी फुरना करना ही नहीं है, क्योंकि चंद तारे तोड़न लई भी तां फुरना करना पैना, ब्रह्मांड उड़ाण लई भी तां फुरना करना पैना, फुरना करदे ही नहीं हो। उन्होंने प्राणी यह किया भी फुरना करना ही नहीं है, फुरना उठन ही नहीं देना अंदरों। हां जी,
फुरना उठे हृदय में जबे,
उन्होंने हिरदे विच जे किते फुरना उठे,
अस्पद ते उथान होए तबे,
फिर वो रस उन्हां दा रहिंदा नहीं। जे फुरना उठन लग पे ना साधु दे अंदर, फुरना उठन लग पिया, फिर उहदा वो रस नहीं रहना जो मान रहा आत्म रस, उहदा वो रस चला जाएगा।
निज फुरनो पर थिरता तारे,
वो अपने फुरने दे उत्ते रहिंदे आ, फुरना उठन ही नहीं दिंदे, फुरने दे उत्ते आन जिवें कोई पहरेदार नहीं खलोता हुंदा दरवाजे ते, वी इहदे अंदर नहीं वड़ना किसे ने, दरवाजे ते आन सख्ती नाल खलोता होवे, कहिंदे एदां वो अपने अंदर दे पहरेदार बन के ना अंदर फुरना पैदा ही नहीं होण दिंदे, अपने अंदर फुरना उठन ही नहीं दिंदे।
होए सुचेत रहे चौकीदार,
चौकीदार बन के रहिंदे आ महापुरख साधु, अपने आप दे चौकीदार बनदे आ, अपने आप दे चौकीदार, यह बनना पवेगा सानू अपने आप दा चौकीदार, वी अंदरों कोई चंगी बिरती माड़े शुभ गुण जेड़े ने बाहर दा जान, बाहरों कोई माड़ा औगण अंदर ना आवे, इहदे लई चौकीदार बन के खलोना पवेगा। ते चौकीदार दे हाथ विच जिवें डंडा हुंदा ना, जां शस्त्र हुंदा, जां बरछा ही लै के खलोता हुंदा, जां तलवार लै के खलोता हुंदा, जा खंडा लैके खलोता हुंदा, जा बंदूक लैके खलोता हुंदा, जदों असीं अपने आप दे चौकीदार बनना ना अंदर दे, ते साडे हाथ विच भी शस्त्र होवे, ते ओ शस्त्र ओ खंडा होवेगा वाहिगुरु गुरमंत्र दा, इह खंडा जदों खड़केगा ना, इह शस्त्र साडे कोल होवेगा। मजाल है कोई माड़ा औगण, कोई भैड़ी बिरती साडे अंदर आवे, जां अंदरों शुभ गुण साडे बाहर नूं जावण, एहो जे चौकीदार बन जांदे आ महापुरख अपने अंदर दे। हां जी,
मत फुरना कब उठे अमारू,
चौकीदार बन के रहिंदे अपने अंदर दे, कि मता कोई फुरना साडे अंदरों उठे, संकल्प उठन ही नहीं दिंदे, फुरना उठन ही नहीं दिंदे।
उठन न देत रहे मन मारे,
वो अपने मन नूं मार के रखदे आ। एदां कह लिए कि उन्हां सत पुरशां दे अंदरों मन खत्म ही हो जांदा, मन रहिंदा ही नहीं। एक महात्मा महापुरख होए, बहुत ही उच्च कोटि दे महात्मा सन, जिन्हां दा नाम सी स्वामी नित्यानंद जी। एक वार वो घंटिया बद्धी दरखत ते भी कदे बैठ जाना ते साधना च जुड़े रहना, कदे किसी किनारे बैठ जाना जल दे ते उत्थे साधना च। एक बार एक दरखत ते बैठे, बैठिया बैठिया पांच चार घंटिया दा समा बीत गया, एकदम उच्ची उच्ची बोले कि ज्ञानी का मन नहीं होता, इथों शुरुआत की बोले, ज्ञानी का मन नहीं होता, जेड़े बचन उन्होंने बोले वो लिखे गए, उस पुस्तक का नाम है चिदाकाश गीता, चिदाकाश गीता, जो उन्होंने लिखे लिखते नहीं बोलते सन, सुनने वाले लिख लेंदे से, जो लिखे गई उस पुस्तक का नाम चिदाकाश गीता रखे, चिदाकाश गीता, उहदी शुरुआत ही इथों हुंदी, ज्ञानी का मन नहीं होता, जिहड़ा तत् ज्ञानी है ना संत, उहदा मन हुंदा ही नहीं, ते जे मन ही नहीं होवेगा ते फुरना कित्थे उठना, मन है ते फुरना उठना ना, ਜੇ ਮਨ ਹੈ ਹੀ ਨਹੀਂ ਤੇ ਕਾਹਦਾ ਫੁਰਨਾ। ਰਾਜੇ ਜਨਕ ਨੂੰ ਇਹ ਕਿਹਾ ਸੀ ਅਸ਼ਟਾਵਕਰਨ ਜੀ ਨੇ, ਕੀ ਦੇਗਾ ਮੈਨੂੰ, ਤੈਨੂੰ ਗਿਆਨ ਕਰਾ ਦੇਣਾ ਘੋੜੇ ਤੇ ਚੜ੍ਹਦਿਆਂ। ਤਨ ਹੈ, ਮਨ ਹੈ, ਧਨ ਹੈ, ਤਿੰਨਾਂ ਚੋਂ ਇੱਕ ਦੇ ਦੇ। ਫੈਸਲਾ ਹੋਇਆ, ਕਹਿੰਦਾ ਜੀ ਮਨ ਦੇ ਦੇਣਾ। ਕਹਿੰਦੇ ਬਸ ਚਾਹੀਦਾ ਵੀ ਇਹੀ ਸੀ, ਗੁਰੂ ਨੂੰ ਚਾਹੀਦਾ ਵੀ ਮਨ ਹੀ ਹੈ। ਗੁਰੂ ਨੂੰ ਨਾ ਤਨ ਚਾਹੀਦਾ ਨਾ ਧਨ ਚਾਹੀਦਾ, ਗੁਰੂ ਨੂੰ ਮਨ ਚਾਹੀਦਾ। ਮਾਨ ਆ, ਜਦੋਂ ਮਨ ਦੇ ਦਿੱਤਾ ਬਾਕੀ ਸਾਰਾ ਕੁਝ ਸਮਰਪਿਤ ਹੋ ਜਾਣਾ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਗੱਲ ਤਾਂ ਮਨ ਦੇਣ ਦੀ ਹੈ। ਕਹਿੰਦਾ ਜੀ ਮਨ ਦਿੰਨਾ। ਕਹਿੰਦਾ ਫਿਰ ਆ ਜਾਓ ਹੁਣ ਜਨਕ, ਚੜ ਘੋੜੇ ਤੇ। ਲਕਾਬ ਚ ਪੈਰ ਪਾਇਆ ਨਾ, ਚੜ੍ਹਨ ਨਹੀਂ ਲੱਗਾ ਤੇ ਬਾਂਹ ਫੜ ਕੇ ਰੋਕ ਲਿਆ। ਜਨਕ ਹੁਣ ਮੇਰਾ ਮਨ ਨਹੀਂ ਕਰਦਾ ਤੂੰ ਇਸ ਘੋੜੇ ਤੇ ਚੜ੍ਹੇ, ਕਿਉਂਕਿ ਹੁਣ ਤੇਰਾ ਮਨ ਤਾਂ ਰਿਹਾ ਹੀ ਨਹੀਂ ਵੀ ਤੇਰਾ ਮਨ ਕਹਿੰਦਾ ਸੀ ਘੋੜੇ ਤੇ ਚੜ੍ਹਨਾ, ਹੁਣ ਮੇਰਾ ਨਹੀਂ ਕਹਿੰਦਾ ਵੀ ਤੂੰ ਘੋੜੇ ਤੇ ਚੜ੍ਹੇ, ਆਪਣਾ ਤਾਂ ਤੂੰ ਮੈਨੂੰ ਦੇ ਹੀ ਦਿੱਤਾ। ਇਹ ਖੇਡ ਕਿਤੇ ਸਾਡੀ ਸਮਝ ਵਿੱਚ ਪੈ ਜਾਏ, ਗੱਲ ਬਣ ਜਾਏ। ਤੂੰ ਮਨ ਹੁੰਦਾ ਹੀ ਨਹੀਂ ਸੰਤ ਵਿੱਚ, ਜਦੋਂ ਮਨ ਹੀ ਨਹੀਂ ਹੈ ਤੇ ਫਿਰ ਫੁਰਨਾ ਕਿੱਥੇ ਉੱਠਣਾ। ਇੱਥੇ ਕਹਿ ਰਹੇ ਨੇ ਵੀ ਮਨ ਮਾਰੀ ਜਾਂਦਾ ਉਹਨਾਂ ਦਾ, ਜਿਸ ਕਰਕੇ ਕੋਈ ਫੁਰਨਾ ਉੱਠਦਾ ਹੀ ਨਹੀਂ।
ਪਾਈ ਅਵਸਥਾ ਮ੍ਰਿਤਕ ਮਨਿੰਦ,
ਮੁਰਦੇ ਦੇ ਮਨਿੰਦ ਹੋ ਕੇ ਇਹੋ ਜਿਹੀ ਅਵਸਥਾ ਨੂੰ ਪ੍ਰਾਪਤ ਕਰਦੇ ਨੇ। ਇਹਨੂੰ ਕਹਿੰਦੇ ਨੇ ਜਿਉਂਦਿਆਂ ਜੀ ਆਪਣੇ ਆਪੇ ਭਾਵ ਨੂੰ ਮਰ ਕੇ ਜੀਵਣਾ। ਗੁਰਬਾਣੀ ਦਾ ਇੱਕ ਮਹਾਂਵਾਕ ਹੈ, ਜੀਵਤ 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 ਰਹੋ। ਇਹ ਤਿੰਨ ਵਾਰੀ ਸ਼ਬਦ ਹੁੰਦਾ, ਜੀਵਤ 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 ਰਹੋ, ਰਾਮ ਰਸਾਇਣ ਨਿਤ ਉੱਠ ਪੀਵਹ। ਇੱਕ ਪਾਠ ਇਹ ਮਹਾਂਪੁਰਖ ਇੰਜ ਵੀ ਕਰਾਉਂਦੇ, ਜੀਵ ਜਿਹੜਾ ਪਹਿਲਾ ਜੀਵਤ ਹੈ ਉਹਦਾ ਤੱਤਾ ਅਗਲੇ ਜੀਵਤ ਨਾਲ ਜੁੜ ਜਾਣਾ ਤੇ ਬਣੇਗਾ ਤਜੀਵਤ। ਜੀਵ ਤਜੀਵਤ ਜੀਵਤ ਰਹੋ, ਜੀਵ ਤਜੀਵਤ ਜੀਵਤ ਰਹੋ, ਕਿ ਆਪਣੇ ਅੰਦਰੋਂ ਆਪਣੇ ਜੀਵਤ ਭਾਵ ਨੂੰ ਤਜ ਕੇ ਜਿਉਂਦੇ ਰਹੋ। ਆਪਣੇ ਅੰਦਰੋਂ ਆਪਣਾ ਜੀਵਤ ਭਾਵ ਛੱਡ ਕੇ, ਯਾਨੀ ਕਿ ਆਪਣਾ ਆਪਾ ਮਾਰ ਕੇ ਜੀਵੋ। ਕਹਿੰਦੇ ਫਿਰ ਉਹ ਮਹਾਂਪੁਰਖ ਮਹਾਤਮਾ ਸਾਧੂ ਇਸ ਤਰ੍ਹਾਂ ਜੀਵਦੇ ਹਨ,
ਮਗਨ ਰਹੇ ਨਿਤ ਬ੍ਰਹਮਾਨੰਦ।
ਬ੍ਰਹਮਾਨੰਦ ਚ ਨੇਤੀ ਮਗਨ ਰਹਿੰਦੇ ਆ ਬਾਦਸ਼ਾਹ, ਬ੍ਰਹਮਾਨੰਦ ਦੇ ਰਸ ਵਿੱਚ ਸਦਾ ਹੀ ਝੂਲਦੇ ਹਨ।
ਜਿਮ ਸ਼੍ਰੀ ਰਾਮਦਾਸ ਕੇ ਨੰਦਨ।
ਐ ਬਾਦਸ਼ਾਹ ਤੈਨੂੰ ਦੱਸਾਂ, ਮੈਂ ਇਹੋ ਜਿਹੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਆ ਜਿਨ੍ਹਾਂ ਬਾਬਤ ਮੈਂ ਤੈਨੂੰ ਦੱਸ ਰਿਹਾ ਨਾ। ਬਿਲਕੁਲ ਜਿਹੜੀ ਅਵਸਥਾ ਮੈਂ ਤੈਨੂੰ ਦੱਸੀ ਹੈ, ਇਸੇ ਅਵਸਥਾ ਚ ਝੂਲਣ ਵਾਲੇ ਮਹਾਂਪੁਰਖਾਂ ਦੇ, ਮਹਾਨ ਸੰਤ ਦੇ ਮੈਂ ਦਰਸ਼ਨ ਕੀਤੇ ਨੇ। ਤੇ ਉਹ ਮਹਾਨ ਸੰਤ ਸੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ।
ਸਤਿ ਸ੍ਰੀ ਅਕਾਲ।
ਜਿਹੜੀ ਅਵਸਥਾ ਤੈਨੂੰ ਮੈਂ ਸੰਤ ਦੀ ਦੱਸੀ ਹੈ ਨਾ, ਇਹੋ ਜਿਹੀ ਅਵਸਥਾ ਚ ਰਸ ਮਾਣਨ ਵਾਲੇ ਮਹਾਂਪੁਰਖ ਮੈਂ ਦਰਸ਼ਨ ਕੀਤੇ ਆ ਬਾਦਸ਼ਾਹ ਉਹਨਾਂ ਦੇ, ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸਨ, ਜਗਤ ਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਸਾਹਿਬਜ਼ਾਦੇ।
ਸ੍ਰੀ ਅਰਜਨ ਦੁੱਖ ਦੁੱਖ ਨਿਕੰਦਨ।
ਧੰਨ ਗੁਰੂ ਅਰਜਨ ਦੇਵ ਸਾਹਿਬ ਸਨ ਜਿਹੜੇ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ, ਉਹਨਾਂ ਦੇ ਦਰਸ਼ਨ ਹੀ ਇੰਨੇ ਪ੍ਰਤਾਪੀ ਸੀ ਬਾਦਸ਼ਾਹ, ਜਿਹੜਾ ਭਾਵਨਾ ਨਾਲ ਦਰਸ਼ਨ ਕਰ ਲੈਂਦਾ ਸੀ ਉਹਦੇ ਦੋਸ਼ ਨਿਕੰਦਨ ਦੂਰ ਹੋ ਜਾਂਦੇ ਸੀ। ਹਾਂਜੀ,
ਲਾਪੁਰ ਮੈਂ ਜਬ ਕੈਦ ਪਰੇ।
ਬਾਦਸ਼ਾਹ ਤੇਰੇ ਰਾਜ ਵਿੱਚ ਲਾਹੌਰ ਸ਼ਹਿਰ ਦੀ ਧਰਤੀ ਤੇ ਜਦੋਂ ਕੈਦ ਸਨ,
ਨਰ ਦੁਸ਼ਟਨ ਬਹੁਤ ਤੰਗ ਕਰੇ।
ਤੇਰੇ ਕੁਝ ਦੁਸ਼ਟ ਬੰਦਿਆਂ ਨੇ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ, ਉਹਨਾਂ ਨੂੰ ਬਹੁਤ ਤੰਗ ਕੀਤਾ। ਹਾਂਜੀ,
ਲੱਖ ਦਰਬ ਦੇਵ ਸੁਪਤਨ ਦੇਵੇ।
ਤੇਰੇ ਬੰਦੇ ਉਹਨਾਂ ਨੂੰ ਕਹਿੰਦੇ ਰਹੇ ਵੀ ਜੇ ਸੌਣ ਇਹ ਕਹਿਣ ਵੀ ਮੈਂ ਲੇਟਣਾ ਤੇ ਬਦਲੇ ਚ ਇੱਕ ਲੱਖ ਰੁਪਈਆ ਲੈਣਾ। ਸਾਈ ਮੀਆਂ ਮੀਰ ਜੀ ਨੇ ਬੜੇ ਕੜਕਵੇਂ ਸ਼ਬਦਾਂ ਚ ਕਿਹਾ ਵੀ ਸੰਤਾਂ ਦੇ ਲੱਛਣ ਪੁੱਛਦਾ, ਤੈਨੂੰ ਦੱਸਾਂ ਤੇਰੇ ਰਾਜ ਵਿੱਚ ਏਡੇ ਵੱਡੇ ਸੰਤ ਨੂੰ ਕਿੰਨੇ ਤਸੀਹੇ ਮਿਲੇ ਆ। ਉਹ ਕਿੱਡੇ ਵੱਡੇ ਸੰਤ ਸੀ ਸੁਣ,
ਜਿੰਨੇ ਤਸੀਹੇ ਦਿੱਤੇ ਉਹਨਾਂ ਨੂੰ, ਜਦੋਂ ਸੌਣ ਦੀ ਗੱਲ ਕਹੀ ਜਾਂਦੀ ਉਹਨਾਂ ਨੂੰ ਵੀ ਜੇ ਸੌਣਾ ਚਾਹੁਣ ਤੇ ਲੱਖ ਰੁਪਈਆ ਲੈਣਾ ਹੈ,
ਪਾਨ ਕਰੋ ਤੋ ਪੀ ਲੱਖ ਲੇਵੇ,
ਪੀਣ ਨੂੰ ਪਾਣੀ ਮੰਗਣ ਤੇ ਤਾਂ ਇੱਕ ਲੱਖ ਰੁਪਈਆ ਲੈ ਕੇ ਪਾਣੀ ਪੀਣ ਨੂੰ ਦੇਣਾ।
ਸੁਨ ਗੁਰ ਕਿਉ ਨਾ ਖਾਏ ਨਾ ਪੀਵੇ,
ਜਦੋਂ ਤੇਰੇ ਬੰਦਿਆਂ ਨੇ ਤੇਰੇ ਦੀਵਾਨਾ ਨੇ ਇਹ ਗੱਲ ਕਹੀ ਨਾ ਉਹਨਾਂ ਨੂੰ, ਤੇ ਸੁਣ ਕੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸੀ ਕਿ ਆ ਦੀਵਾਨ, ਅਸੀਂ ਅੱਜ ਤੋਂ ਬਾਅਦ ਜਿੰਨਾ ਚਿਰ ਤੇਰੀ ਇਸ ਕੈਦ ਵਿੱਚ ਆ ਨਾ ਕੁਝ ਖਾਵਾਂਗੇ ਨਾ ਪੀਵਾਂਗੇ ਨਾ ਹੀ ਸੋਵਾਂਗੇ।
ਨੈ ਸੁਪਤੈ ਇੱਕ ਥਲ ਤੇਰ ਥੀਵੇ,
ਨਾ ਹੀ ਲੇਟਾਂਗੇ, ਇੱਕ ਥਲ ਤੇ ਜਿੱਥੇ ਬੈਠੇ ਆ ਇੱਥੇ ਇਸੇ ਤਰ੍ਹਾਂ ਬੈਠੇ ਰਹਾਂਗੇ।
ਉਤੇ ਸੰਗ ਸਿੱਖ ਪਿੱਖ ਦੁੱਖ ਲਏ,
ਉਹਨਾਂ ਦੇ ਨਾਲ ਉਹਨਾਂ ਦੇ ਪੰਜ ਸਿੱਖ ਸੀ ਕੈਦ, ਉਹ ਵੀ ਉਹਨਾਂ ਦੇ ਸਾਹਮਣੇ ਕੈਦ ਕੀਤੇ ਹੋਏ, ਉਹ ਵੇਖ ਕੇ ਬੜੇ ਦੁਖੀ ਹੋਏ, ਉਹ ਸਿੱਖ ਬੜੇ ਬੇਬਲ ਹੋਏ।
ਜੇਠੇ ਅਪਰ ਪਿਰਾਣੇ ਕਹਿਓ,
ਉਹਨਾਂ ਸਿੱਖਾਂ ਚੋਂ ਇੱਕ ਸਿੱਖ ਸੀ ਭਾਈ ਜੇਠਾ, ਇੱਕ ਸਿੱਖ ਸੀ ਭਾਈ ਪਿਰਾਣਾ, ਉਹ ਬੋਲੇ ਕਹਿਣ ਲੱਗੇ
ਜੇ ਅਬ ਹੋਵੇ ਹੁਕਮ ਹਜ਼ੂਰ,
ਕਿਹਾ ਸੀ ਗੁਰੂ ਅਰਜਨ ਸਾਹਿਬ ਜੀ ਜੇ ਤੁਹਾਡਾ ਹੁਕਮ ਹੋ ਜਾਵੇ, ਜੇ ਤੁਹਾਡੀ ਆਗਿਆ ਹੋ ਜਾਵੇ।
ਲਾਹੌਰ ਦਿੱਲੀ ਕਰਦੇ ਹੋ ਚੂਰ,
ਲਾਹੌਰ ਤੇ ਦਿੱਲੀ ਨੂੰ ਦੋਹਾਂ ਤਲੀਆਂ ਤੇ ਰੱਖ ਕੇ ਪੜਾ ਕੇ ਮੈਂ ਚੂਰਨ ਬਣਾ ਕੇ ਇਹਨਾਂ ਨੂੰ ਗਰਕ ਕਰਦਿਆਂ,
ਇਹ ਕਿਆ ਵਸਤ ਅਵੱਗਿਆ ਕਰੇ,
ਇਹ ਸ਼ੈ ਹੀ ਕੀ ਆ ਇਹ ਦੀਵਾਨ ਜਿਹੜਾ ਤੁਹਾਡੀ ਇੰਨੀ ਭਾਰੀ ਅਵੱਗਿਆ ਕਰ ਰਿਹਾ, ਇਹਦੀ ਤਾਕਤ ਹੀ ਕੀ ਹੈ।
ਕਰੋ ਨਾਸ਼ ਨੈ ਥਿਰਤਾ ਤਰੀ,
ਮਹਾਰਾਜ ਮੈਂ ਨਾਸ਼ ਹੀ ਕਰਕੇ ਰੱਖਦਿਆ, ਇਹਨਾਂ ਦੀਆਂ ਕੁਲਾਂ ਗਰਕ ਕਰਕੇ ਰੱਖਦਿਆਂ, ਫੇਰ ਹੀ ਨਾ ਰਹਿਣ।
ਕਹਿਓ ਗੁਰੂ ਤੁਮ ਕਿਤ ਤੇ ਪਾਈ,
ਜਦੋਂ ਇਹ ਗੱਲ ਉਹਨਾਂ ਦੇ ਸਿੱਖਾਂ ਨੇ ਉਹਨਾਂ ਨੂੰ ਕਹੀ ਨਾ, ਤੇ ਸੁਣ ਕੇ ਅੱਗੋਂ ਗੁਰਦੇਵ ਨੇ ਕਿਹਾ ਸੀ ਉਹਨਾਂ ਨੂੰ ਕਿ ਭਾਈ ਜੇਠਾ ਭਾਈ ਪੁਰਾਣਾ ਜੀ, ਇਹ ਸ਼ਕਤੀ ਤੁਹਾਡੇ ਕੋਲ ਜਿਹੜੀ ਆ ਕਿੱਥੋਂ ਪ੍ਰਾਪਤ ਕੀਤੀ ਹੈ?
ਪ੍ਰਭੂ ਲੀਨੀ ਤੁਮ ਸੇਵ ਕਮਾਈ,
ਉਹਨਾਂ ਬੇਨਤੀ ਕਰਕੇ ਕਿਹਾ ਸੀ ਪ੍ਰਭੂ ਜੀ ਤੁਹਾਡੇ ਚਰਨਾਂ ਦੇ ਜੋੜੇ ਝਾੜ ਕੇ ਤੇ ਤੁਹਾਡੇ ਲੰਗਰਾਂ ਦੇ ਜੂਠੇ ਭਾਂਡੇ ਮਾਜ ਕੇ।
ਸਤਿ ਸ੍ਰੀ ਅਕਾਲ,
ਤੁਹਾਡੇ ਚਰਨਾਂ ਦੀ ਸੇਵਾ ਕਰਕੇ ਮਹਾਰਾਜ ਜੀ ਇਹ ਸ਼ਕਤੀ ਪ੍ਰਾਪਤ ਕੀਤੀ ਹੈ।
ਕਰਤ ਸੇਵ ਲਈ ਨਸ ਜਿਸ ਪਾਈ,
ਫਿਰ ਅੱਗੋਂ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਬਾਦਸ਼ਾਹ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਭਾਈ ਪੁਰਾਣੇ ਨੂੰ ਜੇਠੇ ਨੂੰ ਕਿ ਜਿਹਨਾਂ ਦੀ ਸੇਵਾ ਕਰਕੇ ਤੈਂ ਇੰਨੀ ਸ਼ਕਤ ਪ੍ਰਾਪਤ ਕੀਤੀ ਹੈ।
ਤਿੰਨ ਮੈਂ ਸ਼ਕਤ ਅਹੇ ਕਹਿ ਨਾਈ,
ਉਹਨਾਂ ਚ ਕੋਈ ਸ਼ਕਤੀ ਹੈ ਕਿ ਨਹੀਂ? ਕਿ ਉਹ ਸ਼ਕਤੀ ਤੋਂ ਵੀ ਹੁਣੇ ਨੇ ਜਿਹਨਾਂ ਦੀ ਸੇਵਾ ਕਰਕੇ ਤੈਂ ਸ਼ਕਤੀ ਪ੍ਰਾਪਤ ਕੀਤੀ ਹੈ।
ਹੇ ਪ੍ਰਭੂ ਤੁਮ ਮੈਂ ਸ਼ਕਤੀ ਅਨੰਤ,
ਸੁਣ ਕੇ ਭਾਈ ਜੇਠੇ ਕਿਹਾ ਸੀ ਮਹਾਰਾਜ ਤੁਸੀਂ ਅਨੰਤ ਸ਼ਕਤੀਆਂ ਦੇ ਮਾਲਕ ਹੋ।
ਆਦਿ ਨਾ ਅੰਤ ਮਹਾ ਭਗਵੰਤ,
ਮਹਾਰਾਜ ਆਪ ਜੀ ਦੀ ਸ਼ਕਤੀ ਦਾ ਨਾ ਆਦ ਹੈ ਨਾ ਹੀ ਅੰਤ ਹੈ।
ਹੁਕਮ ਪਇਓ ਕਰ ਤੂਸ਼ਣ ਤਰਨੀ,
ਫਿਰ ਗੁਰਦੇਵ ਨੇ ਹੁਕਮ ਕੀਤਾ ਭਾਈ ਜੇਠਾ ਭਾਈ ਪੁਰਾਣਾ ਜੀ ਸ਼ਾਂਤ ਰਹੋ, ਫਿਰ ਚੁੱਪ ਰਹੋ, ਫਿਰ ਹੁਣ ਨੀ ਜੇ ਕੁਝ ਬੋਲਣਾ।
ਕਾਰਨ ਸਰਬ ਆਪ ਹੈ ਕਰਨੀ,
ਇਹ ਸਾਰਾ ਕਾਰਨ ਸਾਡਾ ਹੀ ਰਚਿਆ ਹੋਇਆ, ਇਹ ਸਾਰੀ ਖੇਡ ਸਾਡੀ ਰਚੀ ਹੋਈ ਹੈ।
ਪੁਨ ਮੈਂ ਸੁਣਿਓ ਸਜਾਇਨ ਦੇਤ,
ਕਹਿੰਦੇ ਫਿਰ ਮੈਂ ਸੁਣਿਆ ਬਾਦਸ਼ਾਹ ਉਹਨਾਂ ਨੂੰ ਬੜੇ ਤਸੀਹੇ ਦਿੱਤੇ।
ਮੌਨ ਗੁਰੂ ਸਭ ਹੀ ਸਹਿ ਲੇਤ,
ਚੁੱਪ ਰਹਿ ਕੇ ਉਹਨਾਂ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਦੇਗਾਂ ਦੇ ਪਾਣੀ ਚ ਉਬਲ ਕੇ ਤਪਦਾ ਬਲਦਾ ਰੇਤ ਤਨ ਤੇ ਪਵਾ ਕੇ ਤਸੀਹੇ ਝੱਲੇ।
ਦਰਸ਼ਨ ਏਤ ਗਿਉ ਤਿੰਨ ਪਾਸ,
ਉਹਨਾਂ ਦਿਨਾਂ ਵਿੱਚ ਮੈਂ ਵੀ ਗਿਆ ਸੀ ਉਹਨਾਂ ਦੇ ਕੋਲ ਦਰਸ਼ਨ ਕਰਨ ਲਈ।
ਬੰਦਤ ਚਰਨ ਕਰੀ ਅਰਦਾਸ,
ਮੈਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਉਹਨਾਂ ਨੂੰ ਬੇਨਤੀ ਕੀਤੀ ਸੀ।
ਸ਼੍ਰੀ ਗੁਰੂ ਅਰਜਨ ਜੀ ਧੰਨ ਧੰਨ,
ਆਖਿਆ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਤੁਸੀਂ ਧੰਨ ਹੋ ਧੰਨ ਹੋ।
ਤੁਮ ਸਭ ਜਗ ਮੈਂ ਪੁਰਖ ਨੇ ਅੰਨ,
ਤੁਹਾਡੇ ਸਮਾਨ ਇਸ ਜਗਤ ਵਿੱਚ ਕੋਈ ਦੂਸਰਾ ਪੁਰਖ ਨਹੀਂ ਹੈ।
ਇੱਕ ਸੂਰਤਾ ਰਾਵਰ ਮਾਈ,
ਇਹ ਸੂਰਮਤਾਈ ਕੇਵਲ ਇੱਕ ਤੁਹਾਡੇ ਵਿੱਚ ਹੈ।
ਅਪਰ ਕਿਸੀ ਮੈਂ ਪਈਅਤ ਨਾਈ,
ਹੋਰ ਕਿਸੇ ਵਿੱਚ ਸੂਰਮਤਾਈ ਨਜ਼ਰ ਨਹੀਂ ਆਉਂਦੀ ਜੋ ਤੁਹਾਡੇ ਵਿੱਚ ਹੈ।
ਸੁਨ ਇਮ ਸ਼ਾਹ ਰਿਦਾ ਡਗ ਡੋਲਾ,
ਮਹਾਰਾਜ ਜੀ ਨੂੰ ਮੈਂ ਬੇਨਤੀ ਕੀਤੀ ਸੀ ਪਾਤਸ਼ਾਹ मैं गर्क कर दिया इस मलेश नू ता अगो उन्होंने बचन कहे सी साई छोड़ो प्रीति चाम से क्या हुआ तन जल रहा मन शांत है हरि नाम से एहो जा बचन उन्होंने कहा अजर नू जरन दे महान मालक एक संकल्प नाल ही सब कुछ खत्म करन दी ताकत रखण वाले साहब की आ तेरा वो अहल कार्ज ने तसीहे दिते उन्हां नू वो रखदा ही उहदी शक्ति की सी कि उन्हां नू तसीहे दे सकदा यह है संत बिरति यह संत बिरति का शिखर है बादशाह इस तो परे संत बिरति का शिखर नजर नहीं आता गुरु नानक साहब दे घर दी वडियाई है कि जे संत बिरति का शिखर विखाण की लोड़ पई विखाउणा सी हिंदुस्तान नहीं पूरे ब्रह्मांड दे लोकां नू कि संत बिरति का शिखर कित्थे तक हो सकदा तां ओ संत बिरति का शिखर विखाउण वाले जगत गुरु श्री गुरु अर्जन देव साहब जी महाराज जी हां ते जे लोड़ पई कि सिपाही पुणे की बिरति का शिखर कित्थों तक हो सकदा जे लोड़ पई भी सिपाही पुणे की बिरति का शिखर ता सिपाही पुणे की शिखर का जेड़ा शिखर है उस बिरति का वो कलगीधर स्वामी श्री गुरु गोबिंद सिंह साहब जी ने चमकौर की गढ़ी विच प्रगट करके विखाया है संत ते सिपाही दोनों नू गुरदेव ने एकत्र कर दिता छेवें जामे च गुरु हरगोबिंद साहब जी ने मीरी और पीरी दे संकल्प नू इकट्ठा कर दिता संत बिरति भी सिपाही बिरति मीरी पीरी का मतलब यही है जिन्नी राज भाग की बिरति सिपाही बिरति दे नाल है ते पीरी संत बिरति दे नाल है ही है जदों गुरदेव की उपमा साई मियां मीर जी ने कीती ना हुण इह सी कट्टड़ बादशाह भावें कि गुरु घर की महिमा जानदा है पर हुण ताईं बहुत दूजे लोकां दे मूंह सुनी सी पर जदों अपने इस्लाम धर्म दे महान पैरोकार जिन्हां नूं इह महान पीर जाण के इन्हां दे प्यो दादे सजदा करदे रहे ਉਹ ਸਾਈ ਮੀਆਂ ਮੀਰ ਜੀ ਨੇ ਜਦੋਂ ਗੁਰੂ ਸਾਹਿਬ ਦੀ ਵਡਿਆਈ ਕੀਤੀ ਇਹ ਸੁਣ ਕੇ ਬਾਦਸ਼ਾਹ ਦਾ ਮਨ ਇੱਕਦਮ ਸ਼ੰਕਾ ਵਿੱਚ ਆਇਆ ਇਹਦੇ ਮਨ 'ਚ ਇੱਕਦਮ ਸੰਦੇਹ ਉੱਠਿਆ ਔਰ ਉਹ ਸ਼ੰਕਾ ਇਹਨੇ ਕੀਤਾ ਗੁਰੂ ਪਾਤਸ਼ਾਹ ਨੂੰ ਮਨ ਡਾਵਾਂਡੋਲ ਜਿਹਾ ਹੋਇਆ ਕਹਿਣ ਲੱਗਾ ਮਹਾਰਾਜ ਤੁਸੀਂ ਐਡੇ ਵੱਡੇ ਪੀਰ ਹੋ ਸਾਡੇ ਇਸਲਾਮ ਧਰਮ ਦੇ ਤੁਹਾਡੀ ਐਡੀ ਵੱਡੀ ਵਡਿਆਈ ਹੈ ਤੇ ਤੁਸੀਂ ਗੁਰੂ ਸਾਹਿਬ ਜੀ ਦੀ ਉਪਮਾ ਕਰਦੇ ਹੋ नाले भी सुन के हैरान होया कि इन्हां नूं पता है कि चंदू ने बहुत तसीहे दिते है सतगुरां नूं सुन के भी इहदा हिरदा जिवें कोई महापुरख किसे नूं चंजोड़दा ना अपने बचन नाल उहदी रूह कंब जांदी है फिर उस वेले कंब जांदा एकदम डर जांदा साईं मियां मीर जी दे बचन सुन के जहांगीर कंब गया जिवें बेनती कर रहा है वह कथा आप जी अगलिया प्रसंगां च सरवण करोगे